नाम श्री वाहे गुरु साहेब जी तनासरी भगत रविदास जी की एक ओंकार सतगुर प्रसाद हम सर दीन दयाल ना तुम सर अब पतियार क्या कीजै बचनी तोर मोर मन मान जन कौ पूरन दीजै हम सर दीन दयाल ना तुम सर अब पतियार क्या कीजै बचनी तोर मोर मन मान जन कौ पूरन दीजै हाँ बल बल जाओ रमैया कारने कारण कवन अबोल रहाओ बहुत जन्म बिछुड़े थे माधो एहो जन्म तुम्हारे लिखे कह रविदास आस लग जीवो चिर पायो दर्शन देखे बहुत जन्म बिछुड़े थे माधो एहो जन्म तुम्हारे लिखे कह रविदास आस लग जीवो चिर पायो दर्शन देखे वाहे गुरु जी का खालसा वाहे गुरु जी की फतेह
सतनाम धन्वाखे गुरु साहिब जियो हम अवगुण परे एक गुण नाही अमृत छाड़ बिखै बिख खाय माया मोह परम पै भूले सुत धारा सो प्रीत लगाय एक उत्तम पंत सुनियो गुर संगत तेही मिलंत जम त्रास मिटाई एक अरदास पाठ कीरत की गोर रामदास राखो शरणाय। एक उत्तम पंथ सुनयो गुर संगत तेह मिलंत जम त्रास मिटाई। एक अरदास पाठ कीरत की गोर रामदास गोर रामदास राखो शरणाय। दंडौत बंदन अनेक बार सर्व कला समरथ डोलन ते राखो प्रभु नानक दे कर हथ। परम सम्मान योग जुगो जुग अटल साहिब श्री गुरु ग्रंथ साहिब सच्चे पातशाह महाराज जी दी पावन पवित्र हजूरी अंदर गुरुद्वारा दीवान अस्थान मंजी साहिब विखे रोजाना अमृत वेले जो हुक्म श्री दरबार साहिब अमृतसर श्री गुरु ग्रंथ साहिब जी प्रकाशमान होकर बख्शिश करते ने उस हुक्म दी विचार इस अस्थान ते वख वख विद्वान सज्जन पुरश आके करते ने। सतगुरु गुरु रामदास जी महाराज उन्हां दे आगमन पुरब नूं समर्पित विशेष गुरमत दीवान श्री अमृतसर साहिब दी धरती ते आयोजित किते जा रहे ने। हर साल गुरु रामदास जी दे इस पुरब ते सतगुरु तरस करदे ने शब्द विचार दी दात गुरु संगत दी सेवा गुरमत विचार दे राही आप झोली विच तरस करके पांदे। हर साल दास पुरब वाली कथा तो पहला उस गुरमुख प्यारी रूह जिन्ना ने गुरुद्वारा मंजी साहिब जी विखे अपनी जिंदगी दे समय विच्चों तकरीबन तीन दहाके तो वध समा सतगुरु गुरु रामदास जी दे पुरब ते दिवाली तक गुरु शब्द दी विचार करदे रहे ओ सन्मान योग गुरपुरवासी ज्ञानी संत सिंह जी मस्की। इस करके क्योंकि उन्हां इन्ना लंबेरा समा इस अस्थान ते गुरु शब्द दी विचार कीती ते खास करके इन्हां दिनां विच ओ इस शहर विखे सतगुरु दे शब्द दी विचार ली हाजरी भरदे सन। जो दास कोल इत्थों दा सद्दा पत्तर है ਉਹ 22 ਅਕਤੂਬਰ ਤੋਂ ਲੈ ਕੇ 3 ਨਵੰਬਰ ਤੱਕ ਦੀ ਸ਼ਬਦ ਵਿਚਾਰ ਦਾ ਹੈ। ਅੱਜ ਹਜ਼ੂਰ ਦੇ ਆਗਮਨ ਪੁਰਬ ਨੂੰ ਸਮਰਪਿਤ ਇਸ ਵਿਸ਼ੇਸ਼ ਗੁਰਮਤਿ ਦੀਵਾਨਾਂ ਦੀ ਆਰੰਭਤਾ ਵਿੱਚ ਜੋ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੇ ਅੰਮ੍ਰਿਤ ਵੇਲੇ ਸ਼੍ਰੀ ਦਰਬਾਰ ਸਾਹਿਬ ਵਿਖੇ ਪ੍ਰਕਾਸ਼ਮਾਨ ਹੋ ਕਰਕੇ ਪਵਿੱਤਰ ਹੁਕਮ ਦੀ ਦਾਤ ਬਖਸ਼ੀ, ਇਹ ਗੁਰੂ ਗ੍ਰੰਥ ਸਾਹਿਬ ਜੀ ਦੇ ਰਾਗ ਤਨਾਸਰੀ ਵਿੱਚ ਸ਼ਬਦ ਹੈ ਔਰ ਇਸ ਸ਼ਬਦ ਦੇ ਉਚਾਰਨ ਕਰਤਾ ਭਗਤ ਰਵਿਦਾਸ ਜੀ ਮਹਾਰਾਜ ਨੇ। ਆਓ ਇਸ ਪਵਿੱਤਰ ਸ਼ਬਦ ਦੇ ਅਰਥ, ਅਖਰੀ ਅਰਥ, ਭਾਵ ਅਰਥ ਔਰ ਵਿਚਾਰ ਆਪਾਂ ਗੁਰੂ ਕਿਰਪਾ ਦੇ ਨਾਲ ਕਰ ਸਕੀਏ। ਇਹ ਦੋ ਪਦਿਆਂ ਦਾ ਸ਼ਬਦ ਹੈ। ਇਸ ਦੀਆਂ ਜਿਹੜੀਆਂ ਰਹਾਓ ਸਮੇਤ ਤੁਕਾਂ ਨੇ, ਅਸੀਂ ਦੇਖਦੇ ਹਾਂ ਕਿ 6 ਤੁਕਾਂ ਦਾ ਇਹ ਸ਼ਬਦ ਹੈ, 2 ਪਦੇ ਨੇ ਅਤੇ ਔਰ 2 ਤੁਕਾਂ ਜਿਹੜੀਆਂ ਨੇ ਉਹ ਰਹਾਓ ਦੀਆਂ ਨੇ। ਇਸ ਸ਼ਬਦ ਵਿੱਚ ਭਗਤ ਰਵਿਦਾਸ ਸਾਹਿਬ ਜੀ ਮਹਾਰਾਜ ਉਹਨਾਂ ਨੇ ਪ੍ਰੇਮਾ ਭਗਤੀ ਵਿੱਚ ਭਿੱਜ ਕੇ ਪ੍ਰਭੂ ਦੇ ਚਰਨਾਂ ਵਿੱਚ ਆਪਣੇ ਆਪ ਨੂੰ ਨਿਮਾਣਾ ਨਿਤਾਣਾ ਦੀਨ, ਇੱਕ ਆਜ਼ਿਜ਼, ਇੱਕ ਗਰੀਬ ਦੇ ਰੂਪ ਵਿੱਚ ਅਰਦਾਸ ਬੇਨਤੀ ਕਰ ਰਹੇ ਨੇ ਕਿ ਮੇਰੇ ਮਾਲਕ, ਤੇਰੇ ਵਰਗਾ ਸੰਸਾਰ 'ਤੇ ਦਇਆਲੂ ਕਿਰਪਾਲੂ ਬਖਸ਼ਿੰਦ ਕੋਈ ਨਹੀਂ ਅਤੇ ਮੇਰੇ ਵਰਗਾ ਸੰਸਾਰ ਦੇ ਉੱਪਰ ਕੋਈ ਗਰੀਬ, ਕੋਈ ਕੰਗਾਲ, ਕੋਈ ਦੀਨ ਕੋਈ ਨਹੀਂ। ਹੇ ਪਰਮਾਤਮਾ, ਮੈਨੂੰ ਇਹ ਭਰੋਸਾ, ਇਹ ਸਿਦਕ ਬਖਸ਼ੋ ਕਿ ਮੇਰਾ ਮਨ ਆਪ ਜੀ ਦੇ ਪਵਿੱਤਰ ਬਚਨਾਂ ਵਿੱਚ ਪਤੀਜ ਜਾਏ, ਮਨ ਜਾਏ। ਹੇ ਪ੍ਰਭੂ, ਮੈਂ ਆਪ ਜੀ ਤੋਂ ਕੁਰਬਾਨ ਜਾਨਾ, ਬਲਿਹਾਰ ਜਾਨਾ, ਵਾਰਨੇ ਜਾਨਾ, ਇੱਕ ਕਿਰਪਾ ਕਰੋ, ਕੀ ਭੁੱਲ, ਕੀ ਗੁਸਤਾਖੀ ਹੋ ਗਈ ਕਿ ਆਪ ਜੀ ਮੇਰੇ ਨਾਲ ਬੋਲਦੇ ਨਹੀਂ। ਅਤੇ ਅਖੀਰ ਵਿੱਚ ਅਰਦਾਸ ਕੀਤੀ, ਪਾਰ ਬ੍ਰਹਮ ਪਰਮੇਸ਼ਵਰ, ਬਹੁਤ ਜਨਮ ਹੋ ਗਏ ਨੇ ਤੇਰੇ ਤੋਂ ਵਿਛੜੇ ਹਾਂ, ਪਰ ਆਹ ਜਨਮ ਜਿਹੜਾ ਤੁਸੀਂ ਤਰਸ ਕਰਕੇ ਮੈਨੂੰ ਬਖਸ਼ਿਆ ਹੈ, ਇਹ ਪੂਰੇ ਦਾ ਪੂਰਾ ਜਨਮ ਪਾਰ ਬ੍ਰਹਮ ਪਰਮੇਸ਼ਵਰ ਤੁਹਾਡੀ ਭਗਤੀ ਦੇ ਲੇਖੇ ਲਾ ਦਿੱਤਾ, ਪਰ ਅਜੇ ਵੀ ਮੈਂ ਆਸ ਨਾਲ ਜੀਣਾ ਪਿਆ ਵਾਂ ਕਿ ਇਸ ਜਨਮ ਵਿੱਚ ਤੇਰੀ ਕਿਰਪਾ ਹੋ ਜਾਏ ਅਤੇ ਤੇਰੇ ਦਰਸ਼ਨਾਂ ਦੀ ਦਾਤ ਮਿਲ ਜਾਏਗੀ। ਇਹ ਸ਼ਬਦ ਦਾ ਸਿਰਫ ਇੱਕ ਭਾਵ ਹੈ ਜੋ ਆਪਾਂ ਵਿਚਾਰਨਾ ਹੈ। ਆਪ ਜਿਤਨੇ ਗੁਰੂ ਚਰਨਾਂ ਵਿੱਚ ਹਾਜ਼ਰ ਹੋ, ਦੇਸ਼ ਵਿਦੇਸ਼ ਵਿੱਚ ਬੈਠੇ, ਘਰਾਂ ਵਿੱਚ ਬੈਠੇ ਗੁਰੂ ਸ਼ਬਦ ਦੀ ਵਿਚਾਰ ਸਰਵਣ ਕਰ ਰਹੇ ਹੋ, ਆਪ ਜੀ ਅਸੀਸ ਬਖਸ਼ੋ ਤਾਂ ਜੋ ਪ੍ਰੇਮ ਭਾਵਨਾ ਦੇ ਨਾਲ ਆਪ ਸੰਗਤ ਦੀ ਸੇਵਾ ਗੁਰੂ ਗ੍ਰੰਥ ਸਾਹਿਬ ਦੇ ਸ਼ਬਦ ਦੀ ਰੋਸ਼ਨੀ ਵਿੱਚ, ਗੁਰਮਤ ਦੇ ਢਾਂਚੇ ਵਿੱਚ ਰਹਿ ਕੇ ਸ਼ਬਦ ਦੀ ਵਿਚਾਰ ਆਪ ਸੰਗਤ ਦੇ ਚਰਨਾਂ ਵਿੱਚ ਸਮਰਪਿਤ ਕਰ ਸਕਾਂ, ਆਪਣੀ ਸਤਿਗੁਰੂ ਦੇ ਅੰਮ੍ਰਿਤ ਬੋਲ ਆਪ ਸਰਵਣ ਕਰ ਸਕੋ। ਆਓ ਸਤਿਗੁਰੂ ਗੁਰੂ ਰਾਮਦਾਸ ਜੀ ਮਹਾਰਾਜ ਉਹਨਾਂ ਦੇ ਚਰਨਾਂ ਵਿੱਚ ਅਰਦਾਸ ਕਰੀਏ, ਸੱਚੇ ਪਾਤਸ਼ਾਹ ਤਰਸ਼ ਕਰੋ, ਸਾਡੇ 'ਤੇ ਦਇਆ ਕਰੋ, ਸਾਨੂੰ ਅੰਦਰ ਦਾ ਟਿਕਾ ਬਖਸ਼ੋ। ਪ੍ਰੇਮ ਅਦਬ ਨਾਲ ਸਾਧ ਸੰਗਤ ਜੀ ਉਚਾਰਨ ਕਰੋ ਜੀ, ਸਤਨਾਮ ਸ਼੍ਰੀ ਵਾਹਿਗੁਰੂ ਜੀ, ਕਰੋ ਬਖਸ਼ਿਸ਼, ਫਿਰ ਉਚਾਰਨ ਕਰੋ ਜੀ, ਸਤਨਾਮ ਸ਼੍ਰੀ ਵਾਹਿਗੁਰੂ ਜੀ,
ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ, ਤਨਾਸਰੀ ਭਗਤ ਰਵਿਦਾਸ ਜੀ ਕੀ, ਇੱਕ ਓਅੰਕਾਰ ਸਤਿਗੁਰ ਪ੍ਰਸਾਦ।
ਸਤਿਗੁਰੂ ਗੁਰੂ ਅਰਜਨ ਦੇਵ ਜੀ ਮਹਾਰਾਜ ਉਹਨਾਂ ਨੇ ਭਗਤ ਸਾਹਿਬਾਨਾਂ ਦੀ ਬਾਣੀ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਕਰਨ ਵੇਲੇ ਜਿਸ ਜਿਸ ਰਾਗ ਵਿੱਚ ਭਗਤਾਂ ਨੇ ਅੰਮ੍ਰਿਤ ਬੋਲ ਉਚਾਰਨ ਕੀਤੇ ਉਸੇ ਤਰ੍ਹਾਂ ਹੀ ਰਾਗਾਂ ਦੀ ਤਰਤੀਬ ਵਿੱਚ ਹਜ਼ੂਰ ਨੇ ਉਹਨਾਂ ਸ਼ਬਦਾਂ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਵੇਲੇ ਦਰਜ ਕੀਤਾ। ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਇਹ ਜੋ ਸ਼ਬਦ ਹੈ, ਜੋ ਅੱਜ ਦਾ ਹੁਕਮ ਹੈ, ਇਹ ਭਗਤ ਰਵਿਦਾਸ ਸਾਹਿਬ ਜੀ ਨੇ ਧਨਾਸਰੀ ਰਾਗ ਦੇ ਵਿੱਚ ਉਚਾਰਨ ਕੀਤਾ ਹੈ। ਹਜ਼ੂਰ ਨੇ ਇਹਦਾ ਸਿਰਲੇਖ ਦਿੱਤਾ ਧਨਾਸਰੀ ਭਗਤ ਰਵਿਦਾਸ ਜੀ ਕੀ। ਇਹਦੇ ਕਹਿਣ ਇਸ ਦਾ ਮਤਲਬ ਇਹ ਵੇ ਕਿ ਧਨਾਸਰੀ ਰਾਗ ਦਾ ਇਹ ਸ਼ਬਦ ਹੈ ਔਰ ਭਗਤ ਰਵਿਦਾਸ ਸਾਹਿਬ ਜੀ ਉਹਨਾਂ ਨੇ ਆਪਣੀ ਮੁਬਾਰਕ ਰਸਨਾ ਤੋਂ ਉਚਾਰਨ ਕੀਤਾ ਹੈ। ਇਸ ਸਿਰਲੇਖ ਦੇ ਸੰਬੰਧ ਵਿੱਚ ਮੈਂ ਹੋਰ ਅਰਜ਼ ਥੋੜ੍ਹੀ ਜਿਹੀ ਕਰਨੀ ਚਾਹੁੰਦਾ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਅੰਮ੍ਰਿਤ ਗੁਰਬਾਣੀ ਦੇ ਵਿੱਚ 15 ਭਗਤਾਂ ਦੇ ਅੰਮ੍ਰਿਤ ਬੋਲ ਦਰਜ ਨੇ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਜੇ ਆਕਾਰ ਦੇ ਪੱਖੋਂ ਦੇਖੀਏ, ਜੇ ਗਿਣਤੀ ਦੇ ਪੱਖ ਤੋਂ ਦੇਖੀਏ ਤੇ ਭਗਤ ਰਵਿਦਾਸ ਸਾਹਿਬ ਜੀ ਦੀ ਅੰਮ੍ਰਿਤ ਬਾਣੀ ਭਗਤ ਬਾਣੀ ਵਿੱਚ ਤੀਸਰੀ ਥਾਂ ਤੇ ਆਉਂਦੀ ਹੈ। ਫਿਰ ਇਹਨੂੰ ਬੇਨਤੀ ਸੁਣਿਓ, ਮੈਂ ਆਕਾਰ ਦੇ ਪੱਖੋਂ ਕਿਹਾ, ਸ਼ਬਦਾਂ ਦੀ ਗਿਣਤੀ ਦੇ ਪੱਖ ਤੋਂ ਕਿਹਾ ਹੈ, ਪਰ ਇਸ ਵਿੱਚ ਇਸ ਤੀਸਰੇ ਜਾਂ ਦੂਸਰੇ ਥਾਂ ਨੂੰ ਸਿਰਫ ਸ਼ਬਦਾਂ ਦੀ ਗਿਣਤੀ ਦੇ ਆਧਾਰ ਤੇ ਕਿਹਾ, ਨਾ ਕਿ ਅਧਿਆਤਮਕ ਉਪਦੇਸ਼ ਦੇ ਤੌਰ ਤੇ ਕਹੀਏ ਕਿ ਭਗਤ ਰਵਿਦਾਸ ਜੀ ਦਾ ਅਧਿਆਤਮਕ ਉਪਦੇਸ਼ ਤੀਸਰੀ ਜਗ੍ਹਾ ਤੇ ਆਉਂਦਾ ਹੈ। ਸਿਰਫ ਆਕਾਰ ਦੇ ਤੌਰ ਤੇ ਸਭ ਤੋਂ ਜ਼ਿਆਦਾ ਬਾਣੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਭਗਤ ਕਬੀਰ ਸਾਹਿਬ ਜੀ ਦੀ ਉਚਾਰਨ ਕੀਤੀ ਹੋਈ। ਭਗਤ ਕਬੀਰ ਸਾਹਿਬ ਜੀ ਦੀ ਬਾਣੀ ਤੋਂ ਬਾਅਦ ਮਹਾਰਾਸ਼ਟਰ ਦੇ ਮਹਾਨ ਸੰਤ ਭਗਤ ਨਾਮਦੇਵ ਜੀ ਦੇ ਅੰਮ੍ਰਿਤ ਬੋਲ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਦਰਜ ਨੇ। ਉਸ ਤੋਂ ਬਾਅਦ ਅਸੀਂ ਦੇਖਦੇ ਹਾਂ ਤੇ ਤੀਸਰੇ ਭਗਤ ਭਗਤ ਰਵਿਦਾਸ ਸਾਹਿਬ ਜੀ ਮਹਾਰਾਜ ਉਹਨਾਂ ਦੀ ਬਾਣੀ ਭਗਤ ਨਾਮਦੇਵ ਜੀ ਦੀ ਬਾਣੀ ਤੋਂ ਬਾਅਦ ਦਰਜ ਕੀਤੀ ਗਈ। ਭਗਤ ਰਵਿਦਾਸ ਸਾਹਿਬ ਜੀ ਮਹਾਰਾਜ ਉਹਨਾਂ ਦੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਅੰਦਰ 40 ਸ਼ਬਦ ਨੇ ਜਿਹੜੇ ਪ੍ਰਮਾਣਿਕ ਨੇ, ਜਿਨ੍ਹਾਂ ਸ਼ਬਦਾਂ ਨੂੰ ਸਮੁੱਚਾ ਸਿੱਖ ਜਗਤ, ਇਉਂ ਕਹਿ ਲਵਾਂ ਕਿ ਗੁਰੂ ਨਾਨਕ ਨਾਮ ਲੇਵਾ ਜਿਤਨੇ ਵੀ ਸਿੱਖ ਨੇ, ਸੱਚ ਇਹ ਵੇ ਕਿ ਉਹ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਚਰਨਾਂ ਵਿੱਚ ਮੱਥਾ ਟੇਕਦਿਆਂ ਹੋਇਆਂ ਇਹਨਾਂ ਭਗਤਾਂ ਮਹਾਂਪੁਰਖਾਂ ਦੀ ਬਾਣੀ ਨੂੰ ਆਪਣੇ ਵੱਲੋਂ ਨਮਸਕਾਰ ਕਰਦੇ ਨੇ, ਆਪਣੇ ਆਪ ਨੂੰ ਸਮਰਪਿਤ ਕਰਦੇ ਨੇ। ਉਂਝ ਇੱਕ ਬਚਨ ਕਹਿ ਭਗਤ ਕਬੀਰ ਸਾਹਿਬ ਦੇ ਸ਼ਲੋਕਾਂ ਵਿੱਚ, ਕਿਉਂਕਿ ਦਾਸ ਇਸ ਸ਼ਬਦ ਦੀ ਵਿਚਾਰ ਤੋਂ ਪਹਿਲਾਂ ਭਗਤ ਰਵਿਦਾਸ ਸਾਹਿਬ ਜੀ ਦੀ ਰਚਨਾ ਉਹਨਾਂ ਦੇ ਜੀਵਨ ਵਿੱਚੋਂ ਖਾਸ ਕਰਕੇ ਬਾਣੀ ਵਿੱਚ ਜੋ ਉਹਨਾਂ ਬਖਸ਼ਿਸ਼ ਕੀਤੀ ਉਸ ਸੰਬੰਧੀ ਕੁਝ ਬੇਨਤੀਆਂ ਕਰਨੀਆਂ ਚਾਹੇਗਾ। ਇਸ ਦੋ ਪਦੇ ਨੂੰ ਵਿਚਾਰਨ ਤੋਂ ਪਹਿਲਾਂ ਭਗਤ ਕਬੀਰ ਸਾਹਿਬ ਜੀ ਦੇ ਅੰਮ੍ਰਿਤ ਸ਼ਲੋਕਾਂ ਵਿੱਚ ਇੱਕ ਸ਼ਲੋਕ ਹੈ, ਉਹ ਸ਼ਲੋਕ ਹੈ ਹਰਸ਼ੋਂ ਕੀਰਾ ਛਾਡ ਕੇ ਕਰੇ ਆਨ ਕੀ ਆਸ। ਇਹ ਅਸਲ 'ਚ ਕਬੀਰ ਸਾਹਿਬ ਦੇ ਸ਼ਲੋਕਾਂ ਵਿੱਚ ਦਰਜ ਹੈ। ਉਹਦੇ ਵਿੱਚ ਭਗਤ ਰਵਿਦਾਸ ਸਾਹਿਬ ਜੀ ਦਾ ਜ਼ਿਕਰ ਕੀਤਾ ਗਿਆ ਹੈ। ਕਈ ਵਾਰੀ ਮਨੁੱਖੀ ਮਨ ਜਾਂ ਕਈ ਸੱਜਣ ਇਸ ਸ਼ਲੋਕ ਨੂੰ ਭਗਤ ਰਵਿਦਾਸ ਜੀ ਦੀ ਬਾਣੀ ਵਿੱਚ ਉਹਨਾਂ ਦਾ ਸ਼ਲੋਕ ਮੰਨਦੇ ਨੇ, ਪਰ ਸੂਝਵਾਨ ਵਿਦਵਾਨਾਂ ਦਾ ਕਥਨ ਹੈ ਕਿ ਇਹ ਜਿਹੜਾ ਪਵਿੱਤਰ ਸ਼ਲੋਕ ਹੈ ਇਹ ਭਗਤ ਕਬੀਰ ਸਾਹਿਬ ਜੀ ਦੀ ਮੁਬਾਰਕ ਰਸਨਾ ਤੋਂ ਉਚਾਰਨ ਕੀਤਾ ਹੋਇਆ ਤੇ ਭਗਤ ਕਬੀਰ ਸਾਹਿਬ ਜੀ ਇਹ ਗੱਲ ਸਮਝਾ ਰਹੇ ਨੇ ਕਿ ਜਿਹੜੇ ਪਰਮਾਤਮਾ ਦੇ ਨਾਮ ਹੀਰੇ ਨੂੰ ਛੱਡ ਦੇਣਗੇ, ਜਿਹੜੇ ਪਰਮਾਤਮਾ ਦੇ ਨਾਮ ਹੀਰੇ ਨੂੰ ਤਿਆਗ ਦੇਣਗੇ, ਕਿਸੇ ਹੋਰ ਦੀ ਆਸ ਨਾਮ ਤੋਂ ਬਿਨਾਂ ਕਰਨਗੇ, ਇਹੋ ਜਿਹੇ ਵਿਡਾਣੀ ਆਸ ਵਾਲੇ, ਵਿਡਾਣੀ ਚਾਕਰੀ ਵਾਲੇ ਭਗਤ ਰਵਿਦਾਸ ਸਾਹਿਬ ਵੀ ਕਹਿ ਰਹੇ ਨੇ। ਕਬੀਰ ਸਾਹਿਬ ਦਾ ਸ਼ਲੋਕ ਹੈ ਕਿ ਭਗਤ ਰਵਿਦਾਸ ਸਾਹਿਬ ਜੀ ਵੀ ਕਹਿ ਰਹੇ ਨੇ, ਇਹੋ ਜੀ ਪਰਾਈ ਆਸ ਵਾਲੇ ਬੰਦੇ ਇੱਕ ਦਿਨ ਦੋਜ਼ਖ ਦੀ ਅੱਗ ਵੀ ਸੜਦੇ ਨੇ। ਮੈਂ ਤਾਂ ਅਰਜ਼ ਕੀਤੀ, ਉਹ ਸ਼ਲੋਕ ਦਰਅਸਲ ਭਗਤ ਕਬੀਰ ਸਾਹਿਬ ਦਾ ਹੈ। ਉਹ ਸ਼ਲੋਕ ਹੈ ਹਰਸ਼ੋਂ ਕੀਰਾ ਛਾਡ ਕੇ ਕਰੇ ਆਨ ਕੀ ਆਸ। ਪਰਮਾਤਮਾ ਦੇ ਨਾਮ ਰੂਪੀ ਹੀਰੇ ਨੂੰ ਛੱਡ ਕੇ ਜਿਹੜੇ ਬਗਾਨੀ ਆਸ ਤੇ ਜਿੰਦੇ ਨੇ, ਸਾਹਿਬ ਜੀ ਕਹਿੰਦੇ ਨੇ ਤੇ ਨਰ ਦੋਜ਼ਖ ਜਾਏਗੇ, ਉਹ ਬੰਦੇ ਇੱਕ ਦਿਨ ਦੋਜ਼ਖ ਦੀ ਅੱਗ ਵੀ ਸੜਨਗੇ। सत पाख है रविदास। ये बारे भगत रविदास साहब जी भी सच कह रहे ने कि परमात्मा दे नाम नू छड़ के किसे होर दी आस मत लो। हुण इहदे विच सत पाख है रविदास आया ते असल च कबीर साहब दा शलोक है। जिवें समझण वास्ते असी कबीर साहब दे शलोकां विचों इक अमृत बचन पढ़ने, उहदे विच उहनां ने भगत नामदेव ते भगत तरलोचन जी दा आपसी संवाद रचाया है। इउं कह लिए कि तरलोचन जी दे मन विच उठे कोई फुरने, भगत नामदेव जी दे जीवन प्रति पैदा कोई ख्याल, उन्हां दा उत्तर भावें भगत नामदेव दे रहे ने पर उस संवाद नूं कबीर साहब ने अपने शलोकां विच इस प्रकार दर्ज किया है कि नामा माया मोहया। हुण इह जिहड़ा शलोक है इह भी भगत कबीर साहब महाराज जी दा, पर इहदे विच नामदेव ते तरलोचन जी दा जिक्र हुंदा है। पर इहदा भाव इह नहीं कि नामदेव जी ते जे तरलोचन दा जिक्र आया है ते इह शलोक भगत नामदेव ते तरलोचन दी रसना तो उचारण कीता है, नहीं शलोक दे उचारण करता भगत कबीर साहब ने। उन्हां दे अमृत बोल ने कि नामा कहे तलोचना, शब्द असीं पढ़ने आ, नामा माया मोहया कहे तलोचन मीत, काहे छिपो छै लै राम न लावो चीत। भगत तरलोचन जी नामदेव जी नूं इह कह रहे ने कि नामदेव तुहानूं तां माया ने ठग लिया है, तुहानूं तां माया ने भरमा लिया है। तुसीं सारा दिन कपड़े रंगदे हो, कपड़े सींदे हो, तुहाडा मन कदी परमात्मा दे चित विच मैं जुड़िया ही नहीं देखिया। नामा माया मोया कह तलोचन मीत, काहे छिपो छै लै राम न लावो चीत। ते अगे फिर कहे नामा कहे तलोचना मुख ते राम समाल, हाथ पाओ कर काम सब चीत निरंजन नाल। मैं इस शलोक की व्याख्या नहीं कर लगा, सिर्फ दास की एक बेनती है कि भगत रविदास साहब जी की गुरु ग्रंथ साहब के अंदर जो बाणी है वह 40 शब्द ने। थोड़ी जी एक अर्ज मैं भगत जी के जीवन संबंधी होर करनी चाह, किसी साखी रूप च नहीं, केवल श्री गुरु ग्रंथ साहब की बाणी और भाई साहब भाई गुरदास साहब जी की पवित्र रचना दे विच्चों। ये सानू सब नू पता है कि भगत रविदास साहब जी महाराज उन्हां दा जन्म बनारस की धरती ते होया है। जिस वक्त भगत रविदास जी का जन्म इस धरती ते जमीन ते होया, उस मध्य युग के अंदर जात पात का वर्ण वंड का बहुत बोलबाला सी, ते गुरु ग्रंथ साहब की बाणी इस गल दे संकेत देंदी वार वार, क्योंकि उस वक्त अपने आप नू सवर्ण जाति कहण वाले लोग शूद्र कह कह के नीवियां नू ना मंदर विच वड़न देंदे सन, ना घर विच उहनां दी थां हुंदी सी, इत्थों तक के शहर विच वड़न लग्यां उहनां नू गल विच ढोल पा के ढोल ते डगा मारना पैंदा सी कि शूद्र दा परछावां किसे स्वर्ण जाति वाले दे शरीर उत्ते ना पै जाए। बेनती करांगा इस दा मतलब धर्म ग्रंथ ओ नहीं पढ़ सकते, धर्म मंदिर भी जाके ओ पूजा नहीं कर सकते, ते खास करके कबीर साहब ते भगत नामदेव जी दे ए दो शब्द जिहड़ा असीं बचन पढ़ने आ कि गर्भ दी गल करदे आ, उहनां ने शब्द ए दर्ज कीता है, गर्भवास में कुल नहीं जाती, ब्रह्म बिंद ते सब उत्पाती, कौरे पंडित बामन कब के होए, बामन कह कह जन्म मत कोए, जौ तो ब्राह्मण ब्राह्मणी जाया, तो आन बाट काहे नहीं आया, तुम कत ब्राह्मण खम कत सूद, हम कत लोहू तुम कत दूध। ए शब्द इस गल का प्रगटावा कर रहा है कि भगत कबीर साहब जी नू किसे उच्ची जात वाले उच्ची श्रेणी वाले खास करके ब्राह्मण उत्थे उन्होंने मुखातब किया, कौरे पंडित बामन कब के होए, बामन कह कह जन्म मत कोए, उन्होंने मुखातब किया जा रहा है कि नीवी जात करके। पर वह एक दलील देंदे ने, कहिंदे ने सच एवे कि मां दे पेट विच केवल जीव आत्मा है, मां दे उदर विच केवल जीव आत्मा दा शरीर इहदा भांडा तैयार हो रहा है। वह कहिंदे सानू दसो कि मां दे पेट विच जन्म तो पहला किसे इंसान नूं पता है कि मैं केड़ी जात दी मां दे घर भी जन्म लैण लगा, मैं ब्राह्मण दे घर जन्म लैणा है, मैं खतराणी दे घर जन्म लैणा है, मैं पठानी दे घर जन्म लैणा है, मैं खिंदवाणी दे घर जन्म लैणा है। सच एवे ਮਾਂ ਦੇ ਉਦਰ ਵਿੱਚ ਇਸ ਜੀਵ ਨੂੰ ਕੋਈ ਪਤਾ ਨਹੀਂ ਕਿ ਜਨਮ ਤੋਂ ਬਾਅਦ ਲੋਕਾਂ ਨੇ ਕਿਹੜੀ ਮੇਰੇ ਸਰੀਰ ਦੇ ਉੱਪਰ ਜਾਤ ਦਾ ਠੱਪਾ ਲਾ ਦੇਣਾ। ਪਰ ਇਹਦਾ ਮਤਲਬ ਉਹ ਅਸਰ ਜ਼ਰੂਰ ਸੀ। ਭਗਤ ਸਾਹਿਬ ਨੇ ਇਹ ਅੰਮ੍ਰਿਤ ਬੋਲ ਕਹੇ। ਦੂਸਰੀ ਬੇਨਤੀ ਕਿ ਅਸੀਂ ਭਗਤ ਨਾਮਦੇਵ ਜੀ ਦਾ ਇਹ ਪਵਿੱਤਰ ਬੋਲ ਪੜ੍ਹਨੇ ਕਾ, ਜਿਸ ਵਿੱਚ ਉਹਨਾਂ ਨੇ ਸ਼ਬਦ ਕਿਹਾ ਕਿ ਖਿੰਡੜੀ ਜਾਤ ਮੇਰੀ ਜਾਤ ਮਰਾਇਆ, ਛਿਪੇ ਕੇ ਜਨਮ ਕਾਹੇ ਕੋ ਆਇਆ। ਉਹਨਾਂ ਨੇ ਆਪਣੀ ਜ਼ਾਤ ਦਾ ਜ਼ਿਕਰ ਕੀਤਾ ਤੇ ਉਹ ਸ਼ਬਦ ਕਹਿ ਖਾਸ ਕਰਕੇ ਕਿ ਹਸਤ ਖੇਲ ਤੇਰੇ ਦਿਓਰੇ ਆਇਆ, ਭਗਤ ਕਰਤ ਨਾਮਾ ਪਕੜ ਉਠਾਇਆ, ਖਿੰਡੜੀ ਜਾਤ ਮੇਰੀ ਜਾਤ ਮਰਾਇਆ, ਛਿਪੇ ਕੇ ਜਨਮ ਕਾਹੇ ਕੋ ਆਇਆ। ਬੇਨਤੀ ਧਿਆਨ ਨਾਲ ਸੁਣਿਓ, ਮੈਂ ਸਿਰਫ ਅਜੇ ਸਰਲੇਖ ਤੇ ਰੁਕਿਆ ਵਾਂ। ਤਨਾਸਰੀ ਭਗਤ ਰਵਿਦਾਸ ਜੀ ਕੀ, ਇਹ ਇਸ ਕਰਕੇ ਵੀ ਭਗਤ ਰਵਿਦਾਸ ਸਾਹਿਬ ਉਹਨਾਂ ਉੱਪਰ ਵੀ ਉਸ ਵਕਤ ਦੀ ਜ਼ਾਤ ਪਾਤ ਦਾ ਵਰਨ ਵੰਡ ਦਾ ਸੰਤਾਪ ਉਹਨਾਂ ਵੀ ਆਪਣੇ ਪਿੰਡੇ ਦੇ ਉੱਤੇ ਹੰਡਾਇਆ ਹੈ। ਜਦੋਂ ਉਹਨਾਂ ਦੀ ਅਸੀਂ ਪਵਿੱਤਰ ਬਾਣੀ ਪੜ੍ਹਨੇ, ਮੈਂ ਇੱਕ ਦੋ ਪ੍ਰਮਾਣ ਆਪ ਜੀ ਨੂੰ ਦੇ ਦੇਣਾ ਕਿ ਇਸ ਇੱਕ ਪਾਸੇ ਭਗਤ ਸਾਹਿਬ ਆਪ ਖੁਦ ਕਹਿੰਦੇ ਨੇ ਕਿ ਕਹਿ ਰਵਿਦਾਸ ਚਮਾਰ, ਜਿਵੇਂ ਅਸੀਂ ਇਹ ਸ਼ਬਦ ਪੜ੍ਹਦੇ ਹਾਂ ਕਿ ਜੈਸਾ ਰੰਗ ਮਜੀਠ ਕਾ ਵਾਹਿਗੁਰੂ, ਜੈਸਾ ਰੰਗ ਕੁਸੁੰਬ ਕਾ ਤੈਸਾ ਇਹ ਸੰਸਾਰ, ਮੇਰੇ ਰਮਈਏ ਰੰਗ ਮਜੀਠ ਕਾ ਕਹਿ ਰਵਿਦਾਸ ਚਮਾਰ। ਉਹਨਾਂ ਨੇ ਆਪਣੇ ਲਈ ਸ਼ਬਦ ਵਰਤਿਆ ਕਹਿ ਰਵਿਦਾਸ ਚਮਾਰ। ਪਰ ਦੂਜੇ ਪਾਸੇ ਜਦੋਂ ਅਸੀਂ ਉਹਨਾਂ ਦੀ ਰਚਨਾ ਪੜ੍ਹਦੇ ਹਾਂ ਤੇ ਇੱਕ ਸ਼ਬਦ ਉਹਨਾਂ ਦਾ ਹੈ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ, ਜਿਸ ਵਿੱਚ ਭਗਤ ਰਵਿਦਾਸ ਸਾਹਿਬ ਜੀ ਇਹ ਬੜੇ ਡੰਕੇ ਦੀ ਚੋਟ ਤੇ ਕਹਿੰਦੇ ਨੇ ਕਿ ਇਹ ਸੰਸਾਰ ਦੇ ਲੋਕੋ, ਤੁਸੀਂ ਲੁੱਕ ਕੇ ਛਿਪ ਕੇ ਜਾਂ ਮੇਰੀ ਪਿੱਠ ਪਿੱਛੇ ਮਤ ਕਹੋ, ਮੈਂ ਚਮੜੇ ਦਾ ਕੰਮ ਕਰਨ ਵਾਲਾ ਚਮਾਰ ਹਾਂ। ਕਹਿੰਦੇ ਨੇ ਦਰਅਸਲ ਇਹ ਨਗਰ ਦੇ ਲੋਕੋ, ਤੁਸੀਂ ਉੱਚੀ ਆਵਾਜ਼ ਵਿੱਚ ਕਹਿ ਸਕਦੇ ਹੋ ਕਿ ਮੈਂ ਕੇਵਲ ਸਰੀਰਕ ਤੌਰ ਤੇ ਮਰੇ ਕੋਈ ਪਸ਼ੂ ਢੋਨਾ, ਸਰੀਰਕ ਤੌਰ ਤੇ ਮਰੇ ਕੋਈ ਪਸ਼ੂਆਂ ਦਾ ਚਮੜਾ ਉਤਾਰਨਾ, ਮੈਂ ਸਰੀਰਕ ਤੌਰ ਤੇ ਲੋਕਾਂ ਦੇ ਪੈਰਾਂ ਵਿੱਚ ਪਾਉਣ ਵਾਲੀ ਜੁੱਤੀ ਚਮੜੇ ਦੀ ਗੰਢਣਾ, ਪਰ ਮੇਰੀ ਚਮੜੀ ਨੂੰ ਕੋਈ ਕੰਨ ਲਾ ਕੇ ਦੇਖੇ, ਮੇਰੇ ਸਰੀਰ ਵੱਲ ਝਾਤੀ ਮਾਰ ਕੇ ਦੇਖੋ, ਮੇਰੇ ਸਰੀਰ ਦੇ ਅੰਦਰ ਪਰਮਾਤਮਾ ਦੇ ਨਾਮ ਤੋਂ ਬਿਨਾਂ ਦੂਜੇ ਹੋਰ ਕਿਸੇ ਦੀ ਥਾਂ ਹੀ ਨਗੇ। ਭਗਤ ਜੀ ਨੇ ਆਪਣੀ ਰਚਨਾ 'ਚ ਇਹ ਸ਼ਬਦ ਦਰਜ ਕਰਦਿਆਂ ਕਿਹਾ ਨਾਗਰ ਜਨਾ ਮੇਰੀ ਜ਼ਾਤ ਬਖਿਆਤ ਚਮਾਰੰਗ। ਮੈਂ ਤਾਂ ਬੇਨਤੀ ਕੀਤੀ ਕਿਉਂਕਿ ਇਹ ਮਹਾਂਪੁਰਖ ਉਹ ਨੇ ਜਿਨ੍ਹਾਂ ਨੂੰ ਸੱਚ ਇਹ ਵੇ ਕਿ ਸਮਾਜ ਨੇ ਦਬਣ ਦਾ, ਸਮਾਜ ਨੇ ਕੁਚਲਣ ਦਾ, ਸਮਾਜ ਨੇ ਨੀਵੇਂ ਦਿਖਾਉਣ ਦਾ ਬਹੁਤ ਯਤਨ ਕੀਤਾ, ਪਰ ਇਹਨਾਂ ਨੇ ਪ੍ਰੇਮਾ ਭਗਤੀ ਸਿਮਰਨ ਕਰਕੇ, ਬੰਦਗੀ ਕਰ ਕਰਕੇ ਉਸ ਪਾਰ ਬ੍ਰਹਮ ਪਰਮੇਸ਼ਵਰ ਵਾਹਿਗੁਰੂ ਨੂੰ ਰਿਜਾ ਲਿਆ। ਇਸ ਵਿੱਚ ਭਗਤ ਸਾਹਿਬ ਕਹਿੰਦੇ ਨੇ ਨਾਗਰ ਜਨਾ ਮੇਰੀ ਜ਼ਾਤ ਬਖਿਆਤ ਚਮਾਰੰਗ, ਹਿਰਦੈ ਰਾਮ ਗੋਬਿੰਦ ਗਨ ਸਾਰੰਗ। ਮੇਰੀ ਜ਼ਾਤ ਭਾਵੇਂ ਮੈਂ ਚਮੜੇ ਦਾ ਕੰਮ ਕਰਨਾ, ਪਰ ਨਗਰ ਦੇ ਲੋਕੋ ਸੱਚ ਇਹ ਵੇ ਕਿ ਮੇਰੇ ਹਿਰਦੇ ਵਿੱਚ, ਮੇਰੇ ਸੀਨੇ ਵਿੱਚ, ਮੇਰੇ ਸਰੀਰ ਅੰਦਰ ਇੱਕ ਪਰਮਾਤਮਾ ਵਾਹਿਗੁਰੂ ਤੋਂ ਬਿਨਾਂ ਦੂਜੇ ਕਿਸੇ ਹੋਰ ਨੂੰ ਥਾਂ ਨਹੀਂ ਦਿੱਤੀ ਗਈ। ਇਹਦਾ ਮਤਲਬ ਫਿਰ ਭਗਤ ਸਾਹਿਬ ਨੇ ਇੱਕ ਪ੍ਰਮਾਣ ਵੀ ਬੜੇ ਕਮਾਲ ਦਾ ਦਿੱਤਾ ਆਪਣੀ ਰਚਨਾ ਵਿੱਚ ਹੀ। ਜਦੋਂ ਭਗਤ ਰਵਿਦਾਸ ਸਾਹਿਬ ਜੀ ਨੂੰ ਵਿਦਵਾਨ ਪੰਡਿਤ ਝੁੱਕ ਕੇ ਨਮਸਕਾਰ ਕਰਦੇ ਨੇ, ਵੱਡੇ ਵੱਡੇ ਗੁਣੀ ਤੱਤ ਬੇਤਾ ਬੰਦੇ ਭਗਤ ਰਵਿਦਾਸ ਸਾਹਿਬ ਜੀ ਮਹਾਰਾਜ ਜੀ ਦੇ ਚਰਨਾਂ ਦੀ ਧੂੜ ਮਸਤਕ ਤੇ ਲਾਉਂਦੇ ਨੇ, ਉਸ ਵਕਤ ਫਿਰ ਭਗਤ ਰਵਿਦਾਸ ਸਾਹਿਬ ਜੀ ਦਾ ਇਹ ਬੋਲ ਹੈ ਕਿ ਤਾੜੀ ਦਾ ਬ੍ਰਿਕਸ਼ ਉਹਦੇ ਵਿੱਚੋਂ ਨਸ਼ਾ ਨਿਕਲਦਾ ਹੈ। ਕਹਿੰਦੇ ਤਾੜੀ ਦੇ ਬ੍ਰਿਕਸ਼ ਨੂੰ ਲੋਕ ਅਪਵਿੱਤਰ ਮੰਨਦੇ ਨੇ, ਸ਼ਾਸਤਰ ਮੁਤਾਬਕ ਉਹ ਠੀਕ ਨਹੀਂ, ਉਹ ਨਸ਼ਾ ਸ਼ਰਾਬ ਦੀ ਤਰ੍ਹਾਂ ਹੈ। ਪਰ ਭਗਤ ਸਾਹਿਬ ਕਹਿੰਦੇ ਨੇ ਉਹ ਤਾੜੀ ਦਾ ਰੁੱਖ ਜਿਹਦਾ ਨਸ਼ਾ ਹੋਣ ਕਰਕੇ ਲੋਕ ਅਪਵਿੱਤਰ ਕਹਿੰਦੇ ਨੇ, ਪਰ ਉਸੇ ਹੀ ਤਾੜੀ ਦੇ ਬ੍ਰਿਕਸ਼ ਦਾ ਜਦੋਂ ਕਾਗਜ਼ ਬਣ ਜਾਏ, ਉਸ ਕਾਗਜ਼ ਦੇ ਉੱਪਰ ਰਾਮ ਨਾਮ ਲਿਖ ਦਿਓ ਤੇ ਲੋਕ ਉਸ ਕਾਗਜ਼ ਨੂੰ ਮੱਥਾ ਟੇਕਦੇ ਨੇ, ਨਮਸਕਾਰ ਕਰਦੇ ਨੇ, ਉਸ ਕਾਗਜ਼ ਦੇ ਸਾਹਮਣੇ ਝੁਕਦੇ ਨੇ। ਭਗਤ ਜੀ ਕਹਿੰਦੇ ਨੇ ਕਿ ਪਾਰ ਬ੍ਰਹਮ ਪਰਮੇਸ਼ਵਰ ਜੀ, ਮੇਰੀ ਜਾਤ ਤਾਂ ਤਾੜੀ ਦੇ ਰੁੱਖ ਦੀ ਤਰ੍ਹਾਂ ਹੈ। ਇਹ ਸਿਰਫ ਸਮਝਾਉਣ ਵਾਸਤੇ ਨੇ, ਇਸ ਕਥਾ ਦਾ ਮਤਲਬ ਇਹ ਨਾ ਕੋਈ ਕੱਢਣਾ ਕਿ ਸ਼ਾਇਦ ਅਸੀਂ ਭਗਤ ਰਵਿਦਾਸ ਸਾਹਿਬ ਜੀ ਨਾਲ ਸੰਬੰਧਿਤ ਜਾਤ ਨੂੰ ਨੀਵੇਂ ਦਿਖਾਉਣ ਦੀ ਗੱਲ ਕਰ ਰਹੇ ਹਾਂ। ਭਗਤ ਜੀ ਕਹਿੰਦੇ ਨੇ ਤਾੜੀ ਦਾ ਬ੍ਰਿਕਸ਼ ਅਪਵਿੱਤਰ ਮੰਨਿਆ ਜਾਂਦਾ, ਉਸ ਦਾ ਕਾਗਜ਼ ਬਣ ਜਾਏ ਤੇ ਲੋਕ ਉਸ ਬਣੇ ਕੋਈ ਕਾਗਜ਼ ਤੇ ਰਾਮ ਨਾਮ ਲਿਖ ਦਿੰਦੇ ਨੇ, ਤੇ ਜਿਸ ਕਾਗਜ਼ ਤੇ ਰਾਮ ਨਾਮ ਲਿਖਿਆ ਜਾਏ ਉਸ ਕਾਗਜ਼ ਨੂੰ ਲੋਕ ਮੱਥੇ ਟੇਕਦੇ ਨੇ, ਪਾਰ ਬ੍ਰਹਮ ਪਰਮੇਸ਼ਵਰ ਮੇਰਾ ਜੀਵਨ, ਮੇਰੀ ਜ਼ਾਤ ਇਹ ਤਾਂ ਤਾੜੀ ਦੇ ਬ੍ਰਿਕਸ਼ ਦੀ ਤਰ੍ਹਾਂ ਹੈ, ਪਰ ਜਿਸ ਦਿਨ ਦਾ ਤੁਹਾਡਾ ਨਾਮ ਸਾਡੇ ਖਿਰਦੇ ਦੇ ਉੱਪਰ ਲਿਖਿਆ ਗਿਆ ਹੈ, ਜਿਵੇਂ ਤਾੜੀ ਦੇ ਬ੍ਰਿਕਸ਼ ਦੇ ਨਾਮ ਲਿਖੇ ਕਾਗਜ਼ ਬਣਾ ਕੇ ਲੋਕ ਉਸ ਰੁੱਖ ਨੂੰ ਪੂਜਦੇ ਨੇ, ਵਾਹਿਗੁਰੂ ਉਸ ਕਾਗਜ਼ ਨੂੰ ਮੱਥੇ ਟੇਕਦੇ ਨੇ, ਜਿਸ ਦਿਨ ਦਾ ਰਵਿਦਾਸ ਦੇ ਸੀਨੇ ਵਿੱਚ ਤੇਰਾ ਨਾਮ ਲਿਖਿਆ ਗਿਆ, ਚਾਰ ਵਰਨਾਂ ਦੇ ਲੋਕ ਭਗਤ ਜੀ ਕਹਿੰਦੇ ਨੇ ਅੱਜ ਮੇਰੇ ਪੈਰਾਂ 'ਚ ਆ ਕੇ ਮੱਥੇ ਟੇਕਦੇ ਨੇ, ਕਹਿੰਦੇ ਨੇ ਅਸਲ 'ਚ ਇਹ ਮੇਰੀ ਵਡਿਆਈ ਨਹੀਂ, ਇਹ ਵਡਿਆਈ ਤਾਂ ਪਰਮਾਤਮਾ ਤੇਰੀ ਹੈ, ਜਿਹਨੇ ਕੰਮ ਚਮੜਾ ਗੰਢਣ ਵਾਲਾ, ਪਸ਼ੂਆਂ ਦਾ ਚਮੜਾ ਉਤਾਰਨ ਵਾਲਾ, ਜੋੜੇ ਗੰਢਣ ਵਾਲਾ, ਉਹਦੇ 'ਤੇ ਇੰਨੀ ਕਿਰਪਾ ਕਰ ਦਿੱਤੀ ਕਿ ਚਾਰ ਵਰਨਾਂ ਦੇ ਲੋਕ ਉਹਦੇ ਚਰਨਾਂ ਵਿੱਚ ਆ ਕੇ ਝੁਕਦੇ ਪਏ। ਭਗਤ ਰਵਿਦਾਸ ਸਾਹਿਬ ਜੀ ਦੇ ਇਸ ਸ਼ਬਦ ਦੀਆਂ ਦੋ ਤਿੰਨ ਤੁਕਾਂ ਮੈਂ ਕਹਿ ਦੇਣਾ ਕਿ ਤਰ ਤਾਰ ਅਪਵਿੱਤਰ ਕਰ ਮਾਨੀਐ ਰੇ ਜੈਸੇ ਕਾਗਰਾ ਕਰਤ ਵਿਚਾਰਨ। ਭਗਤ ਰਵਿਦਾਸ ਸਾਹਿਬ ਦਾ ਸ਼ਬਦ, ਤਾੜੀ ਦਾ ਰੁੱਖ ਕਹਿੰਦੇ ਨੇ ਅਪਵਿੱਤਰ ਮੰਨਿਆ ਜਾਂਦਾ, ਤਰ ਤਾਰ ਅਪਵਿੱਤਰ ਕਰ ਮਾਨੀਐ ਰੇ ਜੈਸੇ ਕਾਗਰਾ ਕਰਤ ਵਿਚਾਰਨ, ਭਗਤ ਭਗੌਤ ਲਿਖੀਐ ਤੈਂ ਉਪਰੈ ਪੂਜਿਆ ਕਰ ਨਮਸਕਾਰਨ, ਮੇਰੀ ਜਾਤ ਕੁੱਟ ਬਾਂਡਲਾ। ਇਹਦਾ ਅਰਥ ਹੈ ਪਰਮਾਤਮਾ ਜੀ ਮੇਰੀ ਜਾਤ ਤਾਂ ਉਹਨਾਂ ਵੀਰਾਂ ਦੀ ਹੈ ਜਿਹੜੇ ਮਰੇ ਹੋਏ ਪਸ਼ੂ ਢੋਂਦੇ ਨੇ, ਚਮੜਾ ਕੱਟਦੇ ਤੇ ਕੁੱਟਦੇ ਨੇ, ਮੇਰੀ ਜਾਤ ਕੁੱਟ ਬਾਂਡਲਾ। ਢੋਰ ਢਵੰਤਾ ਨਿਤੈ ਬਨਾਰਸੀ ਆਸ ਪਾਸਾ, ਅਬ ਵਿਪਰ ਪ੍ਰਧਾਨ ਤੇ ਕਰੈ ਡੰਡੋਤ, ਤੇਰੇ ਨਾਮ ਸ਼ਰਣਾਏ ਰਵਿਦਾਸ ਦਾਸ। ਕਹਿੰਦੇ ਨੇ ਪ੍ਰਭੂ ਅਸਲ ਚ ਜਿਹੜੇ ਪ੍ਰਧਾਨ ਪੰਡਿਤ ਨੇ ਉਹ ਤੇਰੇ ਦਾਸ ਦੇ ਚਰਨਾਂ ਚ ਡਿੱਗ ਪਏ, ਇਹ ਵਡਿਆਈ ਸਿਰਫ ਤੇਰੇ ਨਾਮ ਦੀ ਹੈ। ਮੈਂ ਇੱਥੇ ਬੇਨਤੀ ਕਰਾਂ ਕਿ ਭਗਤ ਰਵਿਦਾਸ ਸਾਹਿਬ ਜੀ ਦੇ ਸੰਬੰਧ ਵਿੱਚ ਗੁਰਮਤ ਦੇ ਮਹਾਨ ਵਿਆਖਿਆਕਾਰ, ਗੁਰਬਾਣੀ ਦੇ ਲਿਖਾਰੀ ਤੇ ਜਿਨ੍ਹਾਂ ਦੀ ਰਚਨਾ ਗੁਰਮਤ ਦੇ ਸ਼ਬਦ ਖੋਲਣ ਵਿੱਚ ਕਾਫੀ ਸਹਾਇਕ ਹੁੰਦੀ ਹੈ, ਭਾਈ ਸਾਹਿਬ ਭਾਈ ਗੁਰਦਾਸ ਸਾਹਿਬ ਜੀ ਮਹਾਰਾਜ, ਉਹਨਾਂ ਨੇ ਆਪਣੀ ਰਚਨਾ ਵਿੱਚ ਭਗਤ ਰਵਿਦਾਸ ਜੀ ਬਾਰੇ ਆ ਚਾਰ ਤੁਕਾਂ ਉਹਨਾਂ ਦੀਆਂ ਸੁਣਨ ਵਾਲੀਆਂ। ਉਹ ਚਾਰ ਤੁਕਾਂ ਨੇ ਉਸ ਪੌੜੀ ਵਿੱਚੋਂ ਕਿ ਭਗਤ ਭਗਤ ਜਗ ਵੱਜਿਆ ਚੌ ਚੱਕਾਂ ਦੇ ਵਿੱਚ ਚਮਰੇਟਾ। ਦੇਖੋ ਉਹਨਾਂ ਸ਼ਬਦ ਵਰਤੇ ਨੇ, ਕਹਿੰਦੇ ਨੇ ਭਗਤ ਕਹਿ ਕਹਿ ਕੇ, ਭਗਤ ਕਹਿ ਕਹਿ ਕੇ ਜਿਹੜਾ ਚਮੜੇ ਦਾ ਕੰਮ ਕਰਨ ਵਾਲਾ ਸੀ, ਜਿਹਨੂੰ ਲੋਕ ਚਮਰੇਟਾ ਕਹਿੰਦੇ ਸਨ, ਉਹਦੀ ਵਡਿਆਈ ਚਾਰ ਯੁੱਗਾਂ ਦੇ ਵਿੱਚ ਹੋ ਗਈ, ਚਾਰ ਕੁੰਟਾਂ ਵਿੱਚ ਹੋ ਗਈ। ਭਗਤ ਭਗਤ ਜਗ ਵੱਜਿਆ ਚੌ ਚੱਕਾਂ ਦੇ ਵਿੱਚ ਆਪ ਚਮਰੇਟਾ, ਪਾਣਾ ਗੰਢਾ ਰਾਹ ਵਿੱਚ ਕੁਲਾ ਧਰਮ ਟੋਏ ਢੋਰ ਸਮੇਟਾਂ, ਰਸਤੇ ਵਿੱਚ ਲੋਕਾਂ ਦੇ ਟੁੱਟੇ ਕੋਈ ਜੋੜੇ ਗੰਢ ਦਾ ਹੈ। ਆਪਣੀ ਕੁੱਲ ਦਾ ਜਿਹੜਾ ਧਰਮ ਹੈ ਉਹ ਮਰੇ ਕੋਈ ਢੋਰ ਪਸ਼ੂ ਢੋਂਦਾ ਹੈ। ਭਗਤ ਭਗਤ ਜਗ ਵੱਜਿਆ ਚੌ ਚੱਕਾਂ ਦੇ ਵਿੱਚ ਚਮਰੇਟਾ, ਪਾਣਾ ਗੰਢਾ ਰਾਹ ਵਿੱਚ ਕੁਲਾ ਧਰਮ ਟੋਏ ਢੋਰ ਸਮੇਟਾਂ। ਉਹ ਕਹਿੰਦੇ ਜਿਉਂਕਰ ਮੈਲੇ ਚੀਥੜੇ ਹੀਰਾ ਲਾਲ ਅਮੋਲ ਪਲੇਟਾ। ਇਸ ਬੇਨਤੀ ਨੂੰ ਫਿਰ ਸੁਣਿਓ ਕਿ ਜਿਵੇਂ ਇੱਕ ਮੰਨ ਲਓ ਕੀਮਤੀ ਹੀਰਾ ਲੈ ਲਈਏ, ਕੀਮਤੀ ਲਾਲ ਹੋਵੇ, ਉਸ ਹੀਰੇ ਨੂੰ, ਉਸ ਕੀਮਤੀ ਲਾਲ ਨੂੰ, ਉਸ ਰਤਨ ਨੂੰ ਕੋਈ ਪੁਰਾਣੇ ਕੱਪੜਿਆਂ ਵਿੱਚ ਪੁਰਾਣੇ ਚੀਥੜੇ ਵਿੱਚ ਲਪੇਟ ਦੇਵੇ, ਤੇ ਦੱਸੋ ਜਿਹੜਾ ਹੀਰਾ ਪੁਰਾਣੇ ਕੱਪੜੇ ਦੇ ਵਿੱਚ ਲਪੇਟਿਆ, ਕੀ ਉਸ ਹੀਰੇ ਦੀ ਕੀਮਤ ਕੋਈ ਘੱਟ ਜਾਏਗੀ? ਕੀ ਉਸ ਰਤਨ ਦੀ ਕੀਮਤ ਘੱਟ ਜਾਏਗੀ? ਕੀ ਉਸ ਸੋਨੇ ਦੀ ਕੀਮਤ ਘੱਟ ਜਾਏਗੀ ਜਿਹੜਾ ਪੁਰਾਣੀਆਂ ਲੀੜਾਂ ਵਿੱਚ ਬੰਨਿਆ ਹੋਇਆ? ਜਿਵੇਂ ਇੱਕ ਕੀਮਤੀ ਹੀਰਾ ਪੁਰਾਣੇ ਕੱਪੜਿਆਂ ਦੇ ਵਿੱਚ ਲਪੇਟਿਆ ਹੋਵੇ ਉਹਦੀ ਕੀਮਤ ਘੱਟਦੀ ਨਹੀਂ, ਉਹ ਬੇਸ਼ਕੀਮਤੀ ਹੀ ਰਹਿੰਦਾ ਹੈ। ਭਗਤ ਰਵਿਦਾਸ ਸਾਹਿਬ ਜੀ ਮਹਾਰਾਜ ਉਹ ਜਿਹੜਾ ਕੰਮ ਕਰ ਰਹੇ ਨੇ ਚਮੜੇ ਦਾ, ਉਹਨਾਂ ਦੇ ਕੱਪੜੇ ਪਾਣੀ ਵਿੱਚ ਚੰਮ ਦੇ ਮੈਲ ਨਾਲ ਭਿੱਜੇ ਰਹਿੰਦੇ ਨੇ, ਪਰ ਭਗਤ ਜੀ ਕਹਿੰਦੇ ਨੇ ਦੁਨੀਆਂ ਦੇ ਲੋਕੋ ਇਹ ਚਮੜੇ ਦਾ ਕੰਮ ਕਰਨ ਵਾਲੇ ਮੈਲੇ ਬਸਤਰਾਂ ਵਿੱਚ ਬੈਠੇ ਭਗਤ ਰਵਿਦਾਸ ਸਾਹਿਬ ਜੀ ਮਹਾਰਾਜ ਇਹਨਾਂ ਨੂੰ ਨਮਸਕਾਰ ਕਰੋ। ਕਿਉਂ? ਕਹਿਣ ਲੱਗੇ ਇਹ ਤਾਂ ਕੀਮਤੀ ਹੀਰਾ ਪਰਮਾਤਮਾ ਦਾ ਉਹਨਾਂ ਨੇ ਪੁਰਾਣੇ ਮੈਲੇ ਕੱਪੜਿਆਂ ਵਿੱਚ ਲਪੇਟਿਆ, ਇਹਦੇ ਕੱਪੜੇ ਦੇਖ ਕੇ ਨਫ਼ਰਤ ਮਤ ਕਰਿਓ, ਇਹਦੀ ਕਿਰਤ ਨੂੰ ਦੇਖ ਕੇ ਨਫ਼ਰਤ ਮਤ ਕਰਿਓ, ਇਹ ਤਾਂ ਮੈਲੇ ਚੀਥੜਿਆਂ ਵਿੱਚ ਲਪੇਟਿਆ ਹੋਇਆ ਪਰਮਾਤਮਾ ਦਾ ਕੀਮਤੀ ਹੀਰਾ ਹੈ। ਭਗਤ ਸਾਹਿਬ ਦੇ ਬੋਲ ਅਸੀਂ ਸੁਣੇ, ਵਿਚਾਰੇ, ਭਾਈ ਗੁਰਦਾਸ ਸਾਹਿਬ ਦੀ ਰਚਨਾ ਹੈ ਕਿ ਭਗਤ ਭਗਤ ਜਗ ਵੱਜਿਆ ਚੌ ਚੁੱਕਾਂ ਦੇ ਵਿੱਚ ਚਮਰੇਟਾ, ਪਾਣਾ ਗੰਢਾ ਰਾਹ ਵਿੱਚ ਕੁਲਾ ਧਰਮ ਟੋ ਢੋਰ ਸਮੇਟਾ, ਜੌਂਕਰ ਮੈਲੇ ਚੀਥੜੇ ਖੀਰਾ ਲਾਲ ਅਮੋਲ ਪਲੇਟਾ। ਅੱਗੇ ਫਿਰ ਕਹਿੰਦੇ ਨੇ ਚੌ ਵਰਨਾ ਉਪਦੇਸ਼ ਦਾ, ਉਹ ਚਾਰ ਵਰਨਾਂ ਨੂੰ ਉਪਦੇਸ਼ ਪੈ ਦੇ, ਬ੍ਰਾਹਮਣ ਵੀ ਭਗਤ ਰਵਿਦਾਸ ਸਾਹਿਬ ਕੋਲ ਆ ਕੇ ਉਪਦੇਸ਼ ਲੈਂਦਾ, ਚੌ ਵਰਨਾ ਉਪਦੇਸ਼ ਦਾ ਗਿਆਨ ਧਿਆਨ ਕਰ ਭਗਤ ਸਖੇਟਾ, ਗਿਆਨ ਤੇ ਧਿਆਨ ਤੇ ਭਗਤੀ ਸੰਯੁਗਤ ਭਗਤ ਰਵਿਦਾਸ ਸਾਹਿਬ ਚਾਰ ਵਰਨਾਂ ਦੇ ਲੋਕਾਂ ਨੂੰ ਉਪਦੇਸ਼ ਦਿੰਦੇ। ਮੇਰੇ ਸਿਰਫ ਕਹਿਣ ਤੋਂ ਮੁਰਾਦ ਪਹਿਲਾਂ ਇਹ ਸੀ ਕਿ ਜਿਸ ਮਹਾਂਪੁਰਖ ਦਾ, ਜਿਸ ਭਗਤ ਸਾਹਿਬ ਦਾ ਅੱਜ ਹੁਕਮ ਆਇਆ ਹੈ, ਉਹਨਾਂ ਦੇ ਜੀਵਨ ਸੰਬੰਧੀ ਸਿਰਫ ਇਹ ਮੈਂ ਦੋ ਸ਼ਬਦ ਆਪ ਨਾਲ ਸਾਂਝੇ ਕੀਤੇ। ਗੁਰੂ ਗ੍ਰੰਥ ਸਾਹਿਬ ਵਿੱਚ ਮੈਂ ਅਰਜ਼ ਕੀਤੀ, ਉਹਨਾਂ ਦੇ 40 ਸ਼ਬਦ ਨੇ। ਪਹਿਲਾ ਸ਼ਬਦ ਭਗਤ ਰਵਿਦਾਸ ਸਾਹਿਬ ਜੀ ਮਹਾਰਾਜ, ਉਹਨਾਂ ਦਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸ੍ਰੀ ਰਾਗ ਅੰਦਰ ਆਉਂਦਾ ਹੈ। ਉਹ ਸ਼ਬਦ ਹੈ ਤੋਹੀ ਮੋਹੀ, ਮੋਹੀ ਤੋਹੀ ਅੰਤਰ ਕੈਸਾ। ਥੋੜ੍ਹੇ ਜਿਹੇ ਉਹਨਾਂ ਦੇ ਸ਼ਬਦ ਲੈ ਲਈਏ, ਸਾਨੂੰ ਪਤਾ ਲੱਗ ਜਾਏ ਵੀ ਭਗਤ ਰਵਿਦਾਸ ਸਾਹਿਬ ਜੀ ਮਹਾਰਾਜ ਉਹਨਾਂ ਦੀ ਵਿਚਾਰਧਾਰਾ ਕੀ ਹੈ, ਸਿਧਾਂਤ ਕੀ ਹੈ। ਇਹ ਬਚਨ ਹੈ ਤੋਹੀ ਮੋਹੀ, ਮੋਹੀ ਤੋਹੀ ਅੰਤਰ ਕੈਸਾ। ਤੋਹੀ ਦਾ ਅਰਥ ਤੇਰਾ ਤੇ ਮੋਹੀ ਦਾ ਅਰਥ ਮੇਰਾ, ਜਾਂ ਇਉਂ ਕਹਿ ਲਈਏ ਤੋਹੀ ਦਾ ਅਰਥ ਤੂੰ ਤੇ ਮੋਹੀ ਦਾ ਅਰਥ ਮੈਂ। ਕਹਿੰਦੇ ਨੇ ਖੇ ਪਾਰ ਬ੍ਰਹਮ ਪਰਮੇਸ਼ਵਰ ਜੀ, ਉਹਨੂੰ ਇਹਨੂੰ ਖੰਗਤਾ ਨਾਲ ਨਹੀਂ ਲੈ ਕੇ ਜਾਣਾ। ਕਹਿੰਦੇ ਨੇ ਪਾਰ ਬ੍ਰਹਮ ਪਰਮੇਸ਼ਵਰ ਜੀ, ਤੇਰੇ ਮੇਰੇ ਵਿੱਚ ਅੰਤਰ ਕਾਹਦਾ, ਤੇਰੇ ਮੇਰੇ ਵਿੱਚ ਕੋਈ ਫਰਕ ਨਹੀਂ, ਤੇਰੇ ਮੇਰੇ ਵਿੱਚ ਕੋਈ ਵਿੱਥ ਨਹੀਂ। ਦੇਖੋ ਗੁਰੂ ਗ੍ਰੰਥ ਸਾਹਿਬ ਵਿੱਚ ਪਹਿਲਾ ਸ਼ਬਦ ਭਗਤ ਰਵਿਦਾਸ ਸਾਹਿਬ ਦਾ ਇਹ ਵੇ ਕਿ ਤੋਹੀ ਮੋਹੀ, ਮੋਹੀ ਤੋਹੀ ਅੰਤਰ ਕੈਸਾ, ਤੇਰੇ ਵਿੱਚ ਮੇਰੇ ਵਿੱਚ, ਮੇਰੇ ਵਿੱਚ ਤੇਰੇ ਵਿੱਚ ਕੋਈ ਅੰਤਰ ਨਹੀਂ। ਪਰ ਅੱਗੇ ਉਹਨਾਂ ਦੋ ਗੱਲਾਂ ਬੜੇ ਕਮਾਲ ਦੀਆਂ ਕਹੀਆਂ। ਕਹਿੰਦੇ ਨੇ ਪ੍ਰਭੂ ਬਸ ਫਰਕ ਤਾਂ ਇੰਨਾ ਕੁ ਲੋਕਾਂ ਨੂੰ ਭਾਸਦਾ ਹੈ ਜਿਵੇਂ ਇੱਕ ਸੋਨੇ ਦੀ ਕੋਈ ਡਲੀ ਲੈ ਲਵੇ, ਉਸ ਸੋਨੇ ਨੂੰ ਢਾਲ ਕੇ ਕੋਈ ਕੜਾ ਬਣਾ ਲਵੇ। ਹੁਣ ਇੱਕ ਪਾਸੇ ਸੋਨੇ ਦਾ ਕੜਾ, ਇੱਕ ਪਾਸੇ ਸੋਨੇ ਦੀ ਇੱਕ ਡਲੀ, ਇੱਕ ਥੈਲੀ। ਕਹਿੰਦੇ ਨੇ ਪਰਮਾਤਮਾ ਸੱਚ ਇਹ ਵੇ ਮੇਰਾ ਤੇ ਤੇਰਾ ਅਸਲਾ ਇਸ ਤਰ੍ਹਾਂ ਵਜੂਦ ਕਹਿ ਜਿਵੇਂ ਸੋਨੇ ਦੇ ਗਹਿਣੇ ਤੇ ਸੋਨਾ ਹੁੰਦਾ ਹੈ, ਜਿਵੇਂ ਪਾਣੀ ਦੀਆਂ ਤਰੰਗਾਂ ਤੇ ਪਾਣੀ ਹੈ। ਤੋਹੀ ਮੋਹੀ, ਮੋਹੀ ਤੋਹੀ ਅੰਤਰ ਕੈਸਾ, ਕਣਕ ਕਟਿਕ ਜਲ ਤਰੰਗ ਜੈਸਾ, ਜਿਵੇਂ ਪਾਣੀ ਔਰ ਪਾਣੀ ਦੀਆਂ ਲਹਿਰਾਂ, ਜਿਵੇਂ ਸੋਨਾ ਔਰ ਸੋਨੇ ਦੇ ਗਹਿਣੇ। ਇਹਨੂੰ ਥੋੜ੍ਹਾ ਜਿਹਾ ਫਿਰ ਮੇਰੀ ਬੇਨਤੀ ਨੂੰ ਸੁਣਿਓ। ਅਸਲ 'ਚ ਭਗਤ ਰਵਿਦਾਸ ਸਾਹਿਬ ਪੰਜਾਂ ਤੱਤਾਂ ਦੇ ਸਰੀਰ ਵਿੱਚ ਵਿਚਰਦਿਆਂ ਇਹ ਸ਼ਬਦ ਉਚਾਰਨ ਕਰ ਰਹੇ ਨੇ। ਹੁਣ ਉੱਥੇ ਇਸ ਗੱਲ ਨੂੰ ਕਹਿ ਰਹੇ ਨੇ ਕਿ ਮੇਰੀ ਤੇ ਪ੍ਰਭੂ ਦੀ ਅੰਤਰ ਆਤਮੇ ਅਭੇਦਤਾ ਇਸ ਤਰ੍ਹਾਂ ਹੈ, ਜਿਵੇਂ ਮੰਨ ਲਓ ਇੱਕ ਸੋਨੇ ਦਾ ਬੜਾ ਵੱਡਾ ਭੰਡਾਰ ਹੋਵੇ ਤੇ ਦੂਜੇ ਪਾਸੇ ਦੋ ਤੋਲਿਆਂ ਦੀ ਛੋਟੀ ਜਿਹੀ ਇੱਕ ਚੂੜੀ ਹੋਵੇ, ਇੱਕ ਕੜਾ ਹੋਵੇ। ਮੰਨ ਲਓ ਅੱਧੇ ਤੋਲੇ ਦਾ ਕੜਾ ਹੋਵੇ, ਤੋਲਾ ਭਾਵੇਂ ਅੱਧੇ ਤੋਲੇ ਦਾ ਹੈ, ਦੂਜੇ ਪਾਸੇ ਮਣਾ ਮੂਈ ਕੁਇੰਟਲਾਂ ਦੇ ਹਿਸਾਬ ਨਾਲ ਸੋਨਾ ਪਿਆ, ਜਿਹੜਾ ਅੱਧਾ ਤੋਲਾ ਸੋਨਾ ਹੈ ਉਹਦਾ ਵਜੂਦ, ਉਹਦਾ ਅਸਲਾ ਵੀ ਉਹ ਹੈ ਜਿਹੜਾ ਟੰਨਾਂ ਦੇ ਹਿਸਾਬ ਨਾਲ ਸੋਨਾ ਪਿਆ। ਜਿਵੇਂ ਸੋਨੇ ਦੇ ਗਹਿਣੇ, ਸੋਨੇ ਦਾ ਵਜੂਦ ਇੱਕ ਹੈ। ਹੇ ਪ੍ਰਭੂ, ਭਾਵੇਂ ਮੈਂ ਬਨਾਰਸ ਵਿੱਚ ਆਪਣੀ ਕਿਰਤ ਕਰਦਾ ਹੋਇਆ ਵਾਂ, ਪਰ ਸੱਚ ਇਹ ਵੇ ਬਾਹਰ ਦੀ ਕਿਰਤ ਕਰਦਿਆਂ ਹੋਇਆਂ ਤੇਰਾ ਤੇ ਮੇਰਾ ਰਿਸ਼ਤਾ ਇਸ ਤਰ੍ਹਾਂ ਜਿਵੇਂ ਸੋਨਾ ਤੇ ਸੋਨੇ ਦੇ ਕੜੇ ਦਾ ਹੈ। ਅਗਲਾ ਬਚਨ, ਸਮੁੰਦਰ ਵਿੱਚੋਂ ਲਹਿਰਾਂ ਉੱਠਦੀਆਂ ਨੇ, ਪਰ ਬੇਨਤੀ ਇਹ ਵੇ ਲਹਿਰ ਸਮੁੰਦਰ ਤੋਂ ਉੱਠ ਕੇ ਕੀ ਪਾਣੀ ਤੋਂ ਵੱਖ ਹੋ ਜਾਏਗੀ? ਪਾਣੀ ਉਸ ਲਹਿਰ ਦੇ ਵਿੱਚ ਮੌਜੂਦ ਰਹੇਗਾ, ਪਾਣੀ ਬੁਦਬਲਿਆਂ ਵਿੱਚ ਵੀ ਮੌਜੂਦ ਰਹੇਗਾ। ਜਿਵੇਂ ਪਾਣੀ ਦੀ ਉੱਟੀ ਕੋਈ ਲਹਿਰ ਵਿੱਚ ਪਾਣੀ ਮੌਜੂਦ ਰਹਿੰਦਾ ਹੈ, ਇਸੇ ਤਰ੍ਹਾਂ ਪਾਰ ਬ੍ਰਹਮ ਪਰਮੇਸ਼ਵਰ ਆਪ ਜੀ ਇੱਕ ਸਮੁੰਦਰ ਦੀ ਤਰ੍ਹਾਂ ਹੋ ਤੇ ਰਵਿਦਾਸ ਇਹਦੇ ਵਿੱਚ ਉੱਠੀ ਹੋ ਇੱਕ ਲਹਿਰ ਦੀ ਤਰ੍ਹਾਂ ਹੈ। ਤੋਹੀ ਮੋਹੀ, ਮੋਹੀ ਤੋਹੀ ਅੰਤਰ ਕੈਸਾ, ਕਣਕ ਕਟਿਕ ਜਲ ਤਰੰਗ ਜੈਸਾ। ਪਰ ਉੱਥੇ ਨਾਲ ਇੱਕ ਬਚਨ ਹੋਰ ਕਿਹਾ, ਇਹ ਉਹਨਾਂ ਦਾ ਪਹਿਲਾ ਸ਼ਬਦ ਹੈ, ਉਹਦੇ ਵਿੱਚ ਉਹ ਕਹਿੰਦੇ ਨੇ ਹੇ ਮੇਰੇ ਪਾਰ ਬ੍ਰਹਮ ਪਰਮੇਸ਼ਵਰ, ਤੇਰੇ ਕੀਰਤਨ ਨਾਮ ਬੜੇ ਨੇ, ਤੇਰੀ ਕਿਰਤ ਨੂੰ ਦੇਖ ਕੇ ਨਾਮ ਬੜੇ ਰੱਖੇ ਗਏ। ਕਿਸੇ ਨੇ ਪਾਰ ਬ੍ਰਹਮ ਪਰਮੇਸ਼ਵਰ ਤੈਨੂੰ ਗੋਪਾਲ, ਦਿਆਲ, ਗੋਬਿੰਦ ਲਿਖਿਆ, ਕਿਸੇ ਨੇ ਕਰੀਮ, ਰਹੀਮ ਕਿਹਾ। ਪਰ ਹੇ ਵਾਹਿਗੁਰੂ ਜੀ, ਇੱਕ ਨਾਮ ਅਸੀਂ ਵੀ ਤੈਨੂੰ ਦਿੱਤਾ ਹੈ, ਉਹ ਨਾਮ ਸਾਡੇ ਕਰਕੇ ਹੈ ਤੇਰਾ। ਪੁੱਛਿਆ ਜੀ ਉਹ ਨਾਮ ਕਿਹੜਾ? ਕਹਿੰਦੇ ਨੇ ਦਿਆਲ, ਇਸ ਕਰਕੇ ਕਹਿੰਦੇ ਨੇ ਤੂੰ ਦਿਆਲੂ ਹੈ। ਗੋਪਾਲ, ਇਸ ਕਰਕੇ ਕਹਿੰਦੇ ਨੇ ਤੁਸੀਂ ਧਰਤੀ ਦੀ ਪਾਲਣਾ ਕਰਦੇ ਹੋ। ਗੋਬਿੰਦ, ਇਸ ਕਰਕੇ ਕਹਿੰਦੇ ਨੇ ਤੁਸੀਂ ਧਰਤੀ ਦਾ ਸਹਾਰਾ ਹੋ। ਪਰ ਇੱਕ ਨਾਮ ਸਾਡੇ ਕਰਕੇ ਤੇਰਾ ਬਣਿਆ, ਸਾਡੇ ਕਰਕੇ ਤੇਰਾ ਇੱਕ ਨਾਮ ਪੈਦਾ ਹੋਇਆ। ਪੁੱਛਿਆ ਜੀ ਕੀ? ਕਹਿੰਦੇ ਨੇ ਜੇ ਅਸੀਂ ਪਾਪ ਨਾ ਕਰਦੇ ਤੇ ਤੁਸੀਂ ਪਾਪ ਖੰਡਨ ਨਾ ਕਰਦੇ। ਫਿਰ ਸੁਣਿਓ, ਜੇ ਅਸੀਂ ਪਾਪ ਨਾ ਕਰਦੇ, ਤੁਸੀਂ ਪਾਪੀਆਂ ਦਾ ਉਧਾਰ ਨਾ ਕਰਦੇ, ਤੇ ਤੈਨੂੰ ਕਿਸੇ ਨੇ ਪਤਿਤ ਪਾਵਨ ਨਹੀਂ ਸੀ ਕਹਿਣਾ,
पतंत पावन नाम तां है जे असा जीवा ने पाप किते। ए शब्द कह तो ही मोही मोही तो ही अंतर कैसा, कनक कटिक जल तरंग जैसा, जो पैखमना पाप करंता आहे अनंता। हे अनंत परमात्मा, जे असी पाप ना कर दे पतित पावन नाम कैसे खुंता। फिर लोग तेनू पतित पावन किमें कहिंदे, ए पतित पावन इस करके कहिंदे ने क्योंकि पार ब्रह्म परमेश्वर जी जीव पाप करदा है, तू पापियां दे पाप खंडन कर देना, इस करके साडे करके तेनू पतित पावन कहिंदे। मैं बेनती करांगा, 40 शब्दां दा सिद्धांत प्रेमा भगती है, जोदड़ियां ने अरदासां ने, अज जिहड़ा शब्द हुक्मनामे च आया, यह मत समझियो मैं टाइम काफी इस संबंधी लाया, इस करके भी भगत रविदास साहब जी महाराज नरोल प्रभु की प्रेमा भगती भी जुड़े। इथों तक कि जदों भगती कर करके उन्हां दी जय जयकार उन्हां दी वडियाई हुई तो उन्होंने इस वडियाई नूं अपनी कमाई नाल नहीं जोड़िया। उन्हां यह नहीं कहा सी कमाईयां कीतियां तां वडियाई हुई। वह महापुरख कहिंदे ने परमात्मा असी तां रुलदे कोई अरिंड रुख की तरह हाँ, पर जे चंदन अरिंड विच सुगंधी पैदा कर दे, अरिंड का अपना गुण की है, तां चंदन की कृपालता है। तुम चंदन हम इरंड बापड़े, संघ तुम्हारे बादशाह। हुण इत्थे देखो किन्ना समर्पण है, नीच रूख ते ऊच पए है, असी नीवियां नूं उच्चियां कर दिता आत्मक जीवन करके, गंध सुगंध निवासा। जे चंदन अरिंड दे विच समैल पैदा करदा है, ए चंदन दी अपनी वडियाई कह, असी तां नीच कर्म करन वाले खां, जे नाम दी सुगंधी पैदा हुई ते तेरी कृपा दे नाल होई। अज भगत जी कह रहे ने प्रभु चरणा विच इक अरदास कर दे, असी एक एक अखर एक एक शब्द वाचन दा यतन करांगे। ते याद रखियो शब्द दी विचार दा मतलब ही एक है कि शब्द दे दायरे विच रह के गुरु दे शब्द दी व्याख्या कीती जाए। इत्थे है तनासरी भगत रविदास जी की, तनासरी राग है। भगत रविदास जी महाराज उन्होंने अपनी मुबारक रसना तो उच्चारण किया है। याद रखियो ये सरलेख भगत जी ने खुद नहीं लिखिया, ये फिर सुनियो। इहदा मतलब यह नहीं कि जदों भगत जी ने बाणी उच्चारण की तो उन्होंने ये पहला किया कि तनासरी भगत रविदास जी की। यह सरलेख गुरु अर्जुन देव जी ने दर्ज किया है जदों रामसर दे अस्थान ते, गुरुद्वारा रामसर दे अस्थान ते भाई गुरदास साहब बाणी लिखते ने। गुरु अर्जुन देव खुद सरलेख पवाते पे ने कि इहदा सरलेख लिखो कि यह तनासरी राग दे शब्द भगत रविदास साहब जी दे उच्चारण किए हुए। मैं इत्थे अर्ज करांगा, देखो कि यह दो लफ्ज खास करके, चलो भगत जी ने अपने लिए शब्द वरत्या रविदास, सतगुरु ने इन्ने सत्कार योग लफ्ज वरते ने भगत, ते अगे शब्द वरत्या जी की। फिर बेनती सुनियो ध्यान नाल, इत्थे नहीं कहा भी चमरार चमार रविदास के बोल। इत्थे देखो गुरु घर की किड्डी वड्डी है बख्शिश कह, गुरु किन्ना कु नवाजदा बंदगी करन वालियां नू, गुरु किन्नी कु सत्कार देंदा बंदगी करन वालियां नू। उत्थे शब्द वरते है भगत रविदास जी की। प्यारे जिन्हां नू लोक इंसान मनन नू तैयार नहीं, मेरे गुरु ग्रंथ साहिब विच गुरु अर्जुन देव उन्हां नू भगत की पदवी नाल नवाजदे होए, अभेदा की पदवी नाल नवाजदे नाल शब्द वरत रहे ने जी की। प्यारे आपां नू भी जदों नाम लईए ना, मैं एक बेनती करांगा सत्कार योग नाम लवो। हुण इत्थे असीं आउने आ, कई वारी सुनने आ जी भी कित्थे कमरा मिलिया तेनू, वह कहिंदा गंगा निवास मिल गया। ए मेरी बेनती ध्यान नाल सुनियो, गंगा निवास मिल गया। वह गुरु के सिखो मात गंगा ओवे जिन्हें मीरी पीरी दे दाते नू अपनी कुख दे विचों जन्म दिता है। तो असीं यही सारे वरतने, सच्ची गल जे ये गंगा निवास, हरगोबिंद निवास, नानक निवास। वाहगुरु जी मेरी जबान सर जा, मैं तुम ता कहना पै रहा है, असी लोग सत्कार नूं शब्द नहीं वरते। हरगोबिंद निवास, गंगा निवास, गुरदास हाल, नानक निवास, गुरु अर्जन देव निवास। ओ मेरी बेनती तुहाडे चरणा च गुरु दे इस सरलेख दे भाव नूं समझो। असी क्यों नहीं कह सकते, साडी जबान थक जांदी है, ਝੂਠ ਬੋਲਦੇ ਹਾਂ, ਕਪਟ ਬੋਲਦੇ ਹਾਂ, ਅਸੀਂ ਥੱਕਦੇ ਨਹੀਂ, ਤੇ ਜੇ ਇਹਨਾਂ ਸਤਿਕਾਰ ਨਾਲ ਸ਼ਬਦ ਕਹਿ ਦਈਏ ਜੀ ਮਾਤਾ ਗੰਗਾ ਜੀ ਨਿਵਾਸ, ਸ਼੍ਰੀ ਹਰਗੋਬਿੰਦ ਸਾਹਿਬ ਜੀ ਨਿਵਾਸ, ਗੁਰੂ ਨਾਨਕ ਨਿਵਾਸ, ਗੁਰੂ ਅਰਜਨ ਦੇਵ ਸਰਾਂ ਜਾਂ ਨਿਵਾਸ ਜੋ ਅਸੀਂ ਵਰਤਨੇ, ਭਾਈ ਗੁਰਦਾਸ ਹਾਲ, ਹੁਣ ਆਪਾਂ ਗੁਰਦਾਸ ਹਾਲ, ਮੈਂ ਹੈਰਾਨ ਹੁੰਦਾ ਉਹ ਬੰਦੇ ਜਿਹੜੇ ਅੱਤ ਦੇ ਮੋਹਤਬਿਰ ਬੰਦੇ ਨੇ ਉਹ ਵੀ ਆਪਣੀ ਜ਼ਬਾਨ ਤੋਂ ਹੀ ਸ਼ਬਦ ਵਰਤੀ ਜਾਂਦੇ। ਮੇਰੀ ਇੱਥੇ ਬੇਨਤੀ ਹੈ, ਇਸ ਗੱਲ ਸਾਨੂੰ ਸਮਝਾ ਰਹੀ ਹੈ ਕਿ ਕਿਸੇ ਮਹਾਂਪੁਰਖ ਦਾ ਸਤਿਕਾਰ ਨਾਲ ਨਾਮ ਲੈਣ ਦਾ ਫਲ ਕੀ ਹੈ। ਹੁਣ ਕਈਆਂ ਦੇ ਮਨ 'ਚ ਆਵੇਗਾ ਜੀ ਇੱਥੇ ਕਿਉਂ ਇਹਨਾਂ ਰੁਕ ਹੈ। ਭਗਤ ਰਵਿਦਾਸ ਜੀ ਕੀ ਗੁਰੂ ਗ੍ਰੰਥ ਸਾਹਿਬ ਦੇ ਬੋਲ ਨੇ ਕਿ ਧਨ ਧਨ ਪਿਤਾ, ਧਨ ਧਨ ਕੁੱਲ, ਧਨ ਧਨ ਸੋ ਜਨਨੀ, ਜਿਨ ਗੁਰੂ ਜਣਿਆ ਮਾਏ। ਜਿਸ ਗੁਰੂ ਨੇ, ਜਿਸ ਮਾਂ ਨੇ ਗੁਰੂ ਨੂੰ ਆਪਣੀ ਕੁੱਖ ਤੋਂ ਜਨਮ ਦਿੱਤਾ ਉਹਨੂੰ ਤਾਂ ਧਨ ਧਨ ਮਾਤਾ ਗੰਗਾ ਜੀ ਕਹੋ, ਪਰ ਘੱਟੋ ਘੱਟ ਇਹਨਾਂ ਤਾਂ ਸ਼ਬਦ ਵਰਤਿਆ ਕਰੀਏ ਕਿ ਮਾਤਾ ਗੰਗਾ ਜੀ ਨਿਵਾਸ। ਮੇਰੀ ਬੇਨਤੀ ਹੈ ਤੁਹਾਡੇ ਚਰਨਾਂ 'ਚ ਖੜ ਕੋਈ, ਅੰਮ੍ਰਿਤਸਰ ਅਸੀਂ ਕਹਿੰਦੇ ਹਾਂ, ਕਿਉਂ ਨਹੀਂ ਸ਼ਬਦ ਵਰਤਦੇ ਸ਼੍ਰੀ ਅੰਮ੍ਰਿਤਸਰ ਸਾਹਿਬ। ਇਹ ਸਤਿਕਾਰ ਧਨ ਸੋ ਦੇਸ਼ ਦਹਾਂ ਤੂੰ ਵਸਿਆ, ਮੇਰੇ ਸੱਜਣ ਮੀਤ ਮੁਰਾਰੇ ਜੀਓ, ਧਨ ਸੋ ਤੇਰਾ ਥਾਨ ਹੈ ਸੱਚ ਤੇਰਾ ਪੈਸਕਾਰਿਆ। ਮੇਰੀ ਅਰਜ਼ ਹੈ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਇਹ ਕਹਿੰਦੀ ਹੈ ਵੀ ਹੁਣ ਸਵਾਲ ਉੱਠੇਗਾ ਜੀ ਜੇ ਅਸੀਂ ਮਾਤਾ ਗੰਗਾ ਜੀ ਨਿਵਾਸ ਕਹਾਂਗੇ, ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਨਿਵਾਸ ਕਹਾਂਗੇ ਤੇ ਇਹਦਾ ਫਲ ਕੀ ਮਿਲੇਗਾ। ਜੋ ਕੁਝ ਬਾਣੀ ਵਿੱਚੋਂ ਪੜ੍ਹ ਕੇ ਮਿਲਿਆ ਚੇਤੇ ਰੱਖਿਓ, ਇਹਦਾ ਫਲ ਇਹ ਮਿਲੇਗਾ ਜਿਹੜਾ ਲਫ਼ਜ਼ ਜੀ ਕਹਿਦਾ ਹੈਗਾ ਨਾ, ਰੱਬ ਦੀ ਦਰਗਾਹ ਵਿੱਚ ਉਹਦਾ ਲੇਖਾ ਮੁੱਕ ਜਾਏਗਾ। ਇਹ ਗੁਰੂ ਗ੍ਰੰਥ ਸਾਹਿਬ ਦਾ ਫੈਸਲਾ ਹੈ ਕਿ ਤੁਧ ਸਲਾਹਨ ਤਿੰਨ ਤਨ ਪੱਲੇ, ਨਾਨਕ ਕਾ ਤਨ ਸੋਈ, ਜੇ ਕੋ ਜੀਓ ਕਹਿ ਉਹਨਾਂ ਕੋ ਜਮ ਕੀ ਤਲਬ ਨਾ ਹੋਈ। ਜਿਹੜਾ ਬੰਦਗੀ ਕਰਨ ਵਾਲੇ ਨੂੰ ਜੀ ਕਹਿ ਕੇ ਬੁਲਾ ਦੇਗਾ ਉਹਨੂੰ ਕਦੀ ਜਮ ਆਵਾਜ਼ਾਂ ਨਹੀਂ ਮਾਰੇਗਾ। ਇੱਥੇ ਸਤਿਗੁਰੂ ਨੇ ਸਨਮਾਨ ਕੀਤਾ, ਸਤਿਕਾਰ ਕੀਤਾ, ਕਹਿਣ ਲੱਗੇ ਤਨਾਸਰੀ ਭਗਤ ਰਵਿਦਾਸ ਜੀ ਕੀ। ਇਹਦਾ ਭਾਵ ਇਹ ਗੁਰੂ ਕੇ ਸਿੱਖੋ, ਇਹ ਰਾਗ ਤਨਾਸਰੀ ਵਿੱਚ ਸ਼ਬਦ ਹੈ ਤੇ ਇਹ ਭਗਤ ਰਵਿਦਾਸ ਸਾਹਿਬ ਜੀ ਦੇ ਬੋਲ ਨੇ। ਫਿਰ ਅੱਗੇ ਸਤਿਗੁਰੂ ਸਿਰਲੇਖ ਲਿਖਦੇ ਨੇ ਕਿ ਇੱਕ ਓਅੰਕਾਰ, ਇਹਦਾ ਅਰਥ ਕਿ ਪਰਿਪੂਰਨ ਪਰਮਾਤਮਾ ਵਾਹਿਗੁਰੂ ਇੱਕ ਹੈ, ਉਸ ਵਰਗਾ ਹੋਰ ਕੋਈ ਨਹੀਂ। ਸਤਿਗੁਰ ਪ੍ਰਸਾਦ, ਸਤਿਗੁਰ ਦਾ ਅਰਥ ਹੈ ਸੱਚਾ ਸਤਿਗੁਰੂ। ਕਹਿੰਦੇ ਨੇ ਪਾਰ ਬ੍ਰਹਮ ਪਰਮੇਸ਼ਵਰ ਵਾਹਿਗੁਰੂ ਇੱਕ ਹੈ, ਉਸ ਦੀ ਪ੍ਰਾਪਤੀ ਹੁੰਦੀ ਹੈ। ਸਤਿਗੁਰੂ ਪ੍ਰਸਾਦ ਦਾ ਅਰਥ ਹੈ ਸਤਿਗੁਰੂ ਦੀ ਕਿਰਪਾ ਦੁਆਰਾ ਉਹ ਪ੍ਰਭੂ ਦੀ ਅਪੇਤਾ ਗੁਰੂ ਬਖਸ਼ਿਸ਼ ਨਾਲ ਮਿਲਦੀ ਹੈ।
ਹਮ ਸਰ ਦੀਨਾ ਦਇਆਲ ਨਾ ਤੁਮ ਸਰ, ਅਬ ਪਤੀਆਰ ਕਿਆ ਕੀਜੈ।
ਭਗਤ ਰਵਿਦਾਸ ਜੀ ਇਹ ਸ਼ਬਦ ਨੂੰ ਸ਼ੁਰੂ ਕਰਦੇ ਆ, ਸਭ ਤੋਂ ਪਹਿਲਾਂ ਪਾਰ ਬ੍ਰਹਮ ਪਰਮੇਸ਼ਵਰ ਦੇ ਚਰਨਾਂ ਵਿੱਚ ਅਰਦਾਸ ਕਰਦੇ ਨੇ। ਅਖਰੀ ਅਰਥ ਜ਼ਰੂਰ ਆਪਾਂ ਵੇਖੀਏ, ਹਮ ਦਾ ਅਰਥ ਸਿੱਧਾ ਜਿਹਾ ਹੋ ਗਿਆ ਜੀ ਮੈਂ ਅਸੀਂ, ਸਰ ਇਹਤੇ ਸਰ ਦਾ ਅਰਥ ਹੈ ਵਰਗਾ, ਬਰਾਬਰ ਸ਼ਬਦ ਵੀ ਵਰਤ ਲਿਆ ਜਾਏ ਸੌਖਾ ਬਣੇਗਾ। ਹਮ ਸਰ ਦੀਨ, ਦੀਨ ਦਾ ਅਰਥ ਹੁੰਦਾ ਗਰੀਬ, ਦੀਨ ਦਾ ਅਰਥ ਹੁੰਦਾ ਕੰਗਾਲ, ਦੀਨ ਦਾ ਅਰਥ ਹੁੰਦਾ ਕਿ ਆਜ਼ਿਜ਼। ਕਹਿੰਦੇ ਨੇ ਖਮ ਸਰ ਦੀਨ, ਇਹਦਾ ਅਰਥ ਹੋ ਗਿਆ ਮੇਰੇ ਵਰਗਾ, ਸਾਡੇ ਵਰਗਾ, ਅਸਾਂ ਵਰਗਾ ਇਸ ਸੰਸਾਰ ਦੇ ਵਿੱਚ ਕੋਈ ਗਰੀਬ ਨਹੀਂ, ਸਾਡੇ ਵਰਗਾ ਕੋਈ ਦੀਨ ਨਹੀਂ, ਅਸੀਂ ਸਭ ਤੋਂ ਜ਼ਿਆਦਾ ਗਰੀਬ ਦੀਨ ਹਾਂ। ਹਮ ਸਰ ਦੀਨ ਦਇਆਲ ਨਾ ਤੁਮ ਸਰ, ਦਇਆਲ ਦਾ ਅਰਥ ਹੈ ਦਇਆ ਦਾ ਘਰ, ਦਇਆ ਦਾ ਖਜ਼ਾਨਾ ਪਾਰ ਬ੍ਰਹਮ ਪਰਮੇਸ਼ਵਰ, ਤੁਮ ਸਰ ਦਾ ਅਰਥ ਹੈ ਤੇਰੇ ਵਰਗਾ। ਫਿਰ ਬੇਨਤੀ ਸੁਣਿਓ ਅੱਧੀ ਤੋਂ, ਕਹਿ ਹਮ ਸਰ ਦੀਨ ਦਇਆਲ ਨਾ ਤੁਮ ਸਰ, ਪਾਰ ਬ੍ਰਹਮ ਪਰਮੇਸ਼ਵਰ ਜੀ ਮੇਰੇ ਵਰਗਾ ਗਰੀਬ ਇਸ ਦੁਨੀਆਂ ਵਿੱਚ ਕੋਈ ਨਹੀਂ ਤੇ ਤੇਰੇ ਵਰਗਾ ਦਇਆਲੂ ਕਿਰਪਾਲੂ ਇਸ ਦੁਨੀਆਂ ਵਿੱਚ ਕੋਈ ਨਹੀਂ। ਹਮ ਸਰ ਦੀਨ ਦਇਆਲ ਨਾ ਤੁਮ ਸਰ, ਅਬ ਪਤੀਆਰ ਕਿਆ ਕੀਜੈ। ਫਿਰ ਬੇਨਤੀ ਸੁਣਿਓ, ਯਤਨ ਕਰੀਏ ਸ਼ਬਦ ਦੇ ਅਰਥਾਂ ਨੂੰ ਸਮਝਣ ਦਾ। ਹਮ ਸਰ ਦੀਨ ਦਇਆਲ ਨਾ ਤੁਮ ਸਰ, ਅਬ ਅਬ ਦਾ ਅਰਥ ਹੈ ਹੁਣ, ਪਤੀਆਰ ਪਤਿਆਰ ਦਾ ਅਰਥ ਹੈ ਪਰਚਾਵਾ ਜਾਂ ਕਹਿ ਲਵੋ, ਪ੍ਰੀਖਿਆ ਕਹਿ ਲਵੋ, ਪਰਤਾਵਾ ਕਹਿ ਲਵੋ। ਕਹਿੰਦੇ ਨੇ ਅਬ ਪਤਿਆਰ ਕਿਆ ਕੀਜੈ, ਹੇ ਪਾਰ ਬ੍ਰਹਮ ਪਰਮੇਸ਼ਵਰ ਜੀ ਹੁਣ ਪਰਤਾਵਾ ਕੀ ਕਰਨਾ, ਹੁਣ ਪ੍ਰੀਖਿਆ ਵਿੱਚ ਕੀ ਪੈਣਾ। ਅਸੀਂ ਤਾਂ ਖੁਦ ਇਹ ਕਬੂਲ ਲਿਆ ਕੇ, ਸਵੀਕਾਰ ਲਿਆ ਕੇ ਕਿ ਪਾਰ ਬ੍ਰਹਮ ਪਰਮੇਸ਼ਵਰ ਸਾਡੇ ਵਰਗਾ ਗਰੀਬ ਦੁਨੀਆਂ ਤੇ ਕੋਈ ਨਹੀਂ, ਸਾਡੇ ਵਰਗਾ ਕੰਗਾਲ ਦੁਨੀਆਂ ਤੇ ਕੋਈ ਨਹੀਂ, ਤੇਰੇ ਵਰਗਾ ਦਿਆਲੂ ਇਸ ਸੰਸਾਰ ਤੇ ਕੋਈ ਨਹੀਂ। ਤੂੰ ਅੱਤ ਦਾ ਦਿਆਲੂ ਹੈ, ਅਸੀਂ ਅੱਤ ਦੇ ਗਰੀਬ ਹਾਂ। ਅਸੀਂ ਸਵੀਕਾਰ ਰਹੇ ਹਾਂ ਕਿ ਅਸੀਂ ਸਰੀਰਕ ਪੱਖੋਂ ਕੰਗਾਲ ਹਾਂ, ਅਸੀਂ ਜੀਵਨ ਪੱਖੋਂ ਕੰਗਾਲ ਹਾਂ, ਅਸੀਂ ਆਰਥਿਕ ਪੱਖੋਂ ਕੰਗਾਲ ਹਾਂ। ਸੱਚ ਇਹ ਵੇ ਕਿ ਸਾਡੇ ਵਰਗਾ ਕੰਗਾਲ ਕੋਈ ਨਹੀਂ, ਤੇਰੇ ਵਰਗਾ ਦਿਆਲੂ ਕੋਈ ਨਹੀਂ ਪਾਰ ਬ੍ਰਹਮ ਪਰਮੇਸ਼ਵਰ ਜੀ। ਫਿਰ ਅਸੀਂ ਸਵੀਕਾਰ ਲਿਆ, ਹੁਣ ਇਸ ਗੱਲ ਨੂੰ ਕਿਉਂ ਪਰਤਾਉਣਾ ਹੈ।
ਬਚਨੀ ਤੋਰ ਮੋਰ ਮਨ ਮਾਨੈ, ਜਨ ਕਉ ਪੂਰਨ ਦੀਜੈ।
ਬਚਨੀ ਤੋਰ, ਇੱਥੇ ਬੇਨਤੀ ਫਿਰ ਕਰਾਂਗਾ, ਬਚਨੀ ਦਾ ਅਰਥ ਹੈ ਪ੍ਰਭੂ ਤੇਰੇ ਬੋਲ, ਤੇਰਾ ਸ਼ਬਦ, ਤੇਰਾ ਨਾਮ। ਤੋਰ ਦਾ ਅਰਥ ਹੋ ਗਿਆ ਸਿੱਧਾ ਜਿਹਾ ਜੀ ਤੇਰੇ। ਬਚਨੀ ਤੋਰ ਮੋਰ ਮਨ ਮਾਨੈ, ਇੱਥੇ ਮੋਰ ਦਾ ਅਰਥ ਹੈ ਮੇਰਾ। ਮਨ ਮਾਨੈ, ਮਨ ਮੰਨ ਜਾਏ, ਮਨ ਜਾਵੇ, ਪਤੀਜ ਜਾਏ, ਹੇ ਪ੍ਰਭੂ ਜੀ ਇੱਕ ਕਿਰਪਾ ਕਰੋ ਮੇਰੇ ਤੇ, ਤੇਰੇ ਬਚਨ ਮੇਰਾ ਮਨ ਮੰਨ ਜਾਏ। ਤੇ ਨਾਲ ਸ਼ਬਦ ਵਰਤਿਆ ਜਨ ਕਹੋ ਪੂਰਨ ਦੀਜੈ। ਜਨ ਦਾ ਅਰਥ ਹੈ ਦਾਸ, ਇਹਦਾ ਅਰਥ ਕਹਿ ਭਗਤ ਰਵਿਦਾਸ ਕਹਿੰਦੇ ਨੇ, ਹੇ ਪ੍ਰਭੂ ਜੀ ਮੈਨੂੰ ਦਾਸ ਨੂੰ, ਮੈਨੂੰ ਜਨ ਨੂੰ ਪੂਰਨ ਦੀਜੈ। ਦਾ ਅਰਥ ਇਹ ਵੇ ਕਿ ਪੂਰਨ ਭਰੋਸਾ ਬਖਸ਼ੋ, ਪੂਰਨ ਸਿਦਕ ਬਖਸ਼ੋ, ਪੂਰਨ ਵਿਸ਼ਵਾਸ ਬਖਸ਼ੋ। ਹੇ ਪਾਰ ਬ੍ਰਹਮ ਪਰਮੇਸ਼ਵਰ, ਤੁਹਾਡੇ ਵਰਗਾ ਦਿਆਲੂ ਕੋਈ ਨਹੀਂ, ਮੇਰੇ ਵਰਗਾ ਗਰੀਬ ਕੋਈ ਨਹੀਂ, ਇੱਕ ਕਿਰਪਾ ਕਰੋ ਮੇਰਾ ਮਨ ਤੁਹਾਡੇ ਬਚਨਾਂ ਤੇ ਪਤੀਜ ਜਾਏ। ਜਨ ਕਉ ਪੂਰਨ ਦੀਜੈ, ਤਰਸ ਕਰੋ ਕਿ ਦਾਸ ਨੂੰ ਸੇਵਕ ਨੂੰ ਇਹ ਪੂਰਨ ਭਰੋਸਾ, ਪੂਰਾ ਯਕੀਨ ਬਖਸ਼ ਦੇਵੋ ਕਿ ਮੇਰਾ ਮਨ ਤੇਰੇ ਬਚਨਾਂ ਤੋਂ ਖੱਬੇ ਸੱਜੇ ਕਿਤੇ ਹੋਰ ਜਾਵੇ ਹੀ ਨਾ। ਮੈਂ ਅਰਜ਼ ਕਰਾਂਗਾ ਇਹ ਸ਼ਬਦ ਦੀਆਂ ਦੋ ਤੁਕਾਂ ਨੇ ਤੇ ਪਹਿਲਾ ਪਦਾ ਇਹਦੇ 'ਚ ਸਮਾਪਤ ਹੁੰਦਾ। ਆਓ ਥੋੜ੍ਹੀ ਜਿਹੀ ਦੀ ਡਿਟੇਲ ਨਾਲ ਜ਼ਰੂਰ ਵਿਚਾਰ ਕਰ ਲਈ। ਅਸਲ 'ਚ ਗੱਲ ਇਹ ਵੇ ਕਿ ਜਿਉਂ ਜਿਉਂ ਕੋਈ ਪਰਮਾਤਮਾ ਦੀ ਭਗਤੀ ਵਾਲੇ ਪਾਸੇ ਜਾਂਦਾ, ਸਿਮਰਨ ਵਾਲੇ ਪਾਸੇ ਜਾਂਦਾ, ਤਿਉਂ ਤਿਉਂ ਉਹ ਆਪਣੀ ਗਿਰਵਾਣ ਵਿੱਚ ਝਾਤੀ ਮਾਰਨ ਲੱਗ ਪੈਂਦਾ। ਉਂਝ ਵੈਸੇ ਦੁਨੀਆਂ ਦਾ ਇੱਕ ਸੁਭਾਅ ਜੇ ਇਹ ਸੱਚ ਕਿ ਸਾਡੀਆਂ ਅੱਖਾਂ, ਮੈਂ ਕਈ ਵਾਰੀ ਇੱਥੇ ਵੀ ਅਰਜ਼ ਕੀਤੀ, ਸਾਡੀਆਂ ਅੱਖਾਂ ਦੂਸਰੇ ਨੂੰ ਬੜੀ ਛੇਤੀ ਵੇਖਦੀਆਂ ਨੇ, ਪਰ ਬੰਦੇ ਦੀਆਂ ਆਪਣੀਆਂ ਅੱਖਾਂ ਕਦੀ ਆਪਣੇ ਚਿਹਰੇ ਨੂੰ ਦੇਖਦੀਆਂ ਨਹੀਂ ਹੁੰਦੀਆਂ। ਮੇਰੀ ਅੱਖ ਤੁਹਾਨੂੰ ਦੇਖ ਰਹੀ ਹੈ, ਪਰ ਮੇਰੀਆਂ ਅੱਖਾਂ ਮੇਰੇ ਚਿਹਰੇ ਨੂੰ ਨਹੀਂ ਦੇਖਦੀਆਂ। ਬੰਦੇ ਦਾ ਇੱਕ ਸੁਭਾਅ ਹੈ, ਇਹ ਦੂਜੇ ਨੂੰ ਦੇਖਦਾ, ਆਪਣੇ ਆਪ ਨੂੰ ਦੇਖਦਾ ਨਹੀਂ। ਪਰ ਸੱਚ ਇਹ ਵੇ ਪਰਮਾਤਮਾ ਦੀ ਬੰਦਗੀ ਕਰਨ ਵਾਲਾ ਉਹ ਦੂਜੇ ਨੂੰ ਦੇਖਣ ਦੀ ਥਾਂ ਤੇ ਪਹਿਲਾਂ ਆਪਣੇ ਅੰਦਰ ਨੂੰ ਦੇਖਣਾ ਸ਼ੁਰੂ ਕਰਦਾ। ਫਿਰ ਸੁਣਿਓ ਧਿਆਨ ਨਾਲ, ਉਹ ਆਪਣੇ ਆਪ ਤੋਂ ਗੱਲ ਸ਼ੁਰੂ ਕਰਦਾ। ਇਸੇ ਕਰਕੇ ਪਿਛਲੇ ਦਿਨੀ ਆ ਹੁਕਮਨਾਮਾ ਦੋ ਵਾਰੀ ਆਇਆ, ਗੁਰਮੁਖ ਪਿਆਰੇ ਕਥਾ ਕਰ ਰਹੇ ਸਨ, ਬੰਦੇ ਖੋਜ ਦਿਲ ਹਰ ਰੋਜ਼ ਨੇ ਫਿਰ ਪਰੇਸ਼ਾਨੀ ਮਾਖੇ। ਇਹਦਾ ਮਤਲਬ ਉਹ ਬੰਦਿਆ ਤੂੰ ਆਪਣੇ ਦਿਲ ਨੂੰ ਖੋਜ। ਜੇ ਅਸੀਂ ਦੇਖੀਏ ਭਗਤ ਫਰੀਦ ਸਾਹਿਬ ਜੀ ਮਹਾਂਪੁਰਖ ਸ਼ੇਖ ਬਾਬਾ ਫਰੀਦ, ਉਹਨਾਂ ਦਾ ਬੋਲ ਹੈ, ਜੇ ਤੂੰ ਅਕਲ ਲਤੀਫ ਕਾਲੇ ਲਿਖ ਨਾ ਲੇਖ, ਆਪ ਨੇੜੇ ਗਿਰਵਾਨ ਮੈਂ ਸਿਰ ਨੀਵਾ ਕਰ, ਦੇਖ ਤੂੰ ਆਪਣੇ ਅੰਦਰ ਝਾਤੀ ਮਾਰ, ਆਪਣੀ ਬੁੱਕਲ 'ਚ ਦੇਖ। ਮੈਂ ਇੱਕ ਫਿਰ ਅਰਜ਼ ਕਰਾਂ, ਬਾਹਰ ਮੁਖੀ ਬੰਦਾ ਦੂਜਿਆਂ ਵੱਲ ਦੇਖਦਾ, ਪਰ ਮਹਾਂਪੁਰਖ ਭਗਤੀ ਕਰਨ ਵਾਲਾ ਆਪਣੇ ਅੰਦਰ ਝਾਤੀ ਮਾਰਦਾ। ਇੱਥੇ ਭਗਤ ਜੀ ਨੇ ਇਉਂ ਕਹਿ ਲਓ, ਆਪਣੇ ਅੰਤਰ ਆਤਮੇ ਝਾਤੀ ਮਾਰਦਿਆਂ ਸ਼ਬਦ ਕਹੇ ਨੇ ਕਿ ਪਾਰ ਬ੍ਰਹਮ ਪਰਮੇਸ਼ਵਰ ਵਾਹਿਗੁਰੂ ਜੀ ਇੱਕ ਕਿਰਪਾ ਕਰੋ, ਮੇਰੇ ਤੋਂ ਵੱਧ ਦੁਨੀਆਂ ਵਿੱਚ ਗਰੀਬ ਕੋਈ ਨਹੀਂ, ਤੇਰੇ ਤੋਂ ਵੱਧ ਦਿਆਲੂ ਕੋਈ ਨਹੀਂ, ਹੁਣ ਮੇਰਾ ਕੀ ਪਰਤਾਵਾ ਹੋਰ ਮੈਂ ਕਰਨਾ ਹੈ, ਇੱਕ ਮੇਰੇ ਤੇ ਭਰੋਸਾ ਬਖਸ਼ੋ ਕਿ ਮੇਰਾ ਮਨ ਤੇਰੇ ਬਚਨਾਂ ਤੋਂ ਕਦੀ ਦੂਰ ਨਾ ਜਾਏ। ਇੱਕ ਇੱਥੇ ਅਰਜ਼ ਕਰਾਂਗਾ, ਤੁਸੀਂ ਦੇਖੋ ਗੁਰੂ ਅਰਜੁਨ ਦੇਵ ਦਾ ਇੱਕ ਸ਼ਬਦ ਪੜ੍ਹਨੇ, ਉਹਦੇ ਵਿੱਚ ਆਪਣੀ ਅਲਪਗਤਾ ਤੇ ਪ੍ਰਭੂ ਦੀ ਸਰਬਗਤਾ ਦਾ ਜ਼ਿਕਰ ਕੀਤਾ। ਉਹ ਪਵਿੱਤਰ ਸ਼ਬਦ ਹੈ ਜੀ, ਖੰਮ ਮੈਲੇ ਤੁਮ ਉਜਲ ਕਰਤੇ, ਇਹਦੇ ਨਾਲ ਢੁਕਦਾ ਇਸ ਸ਼ਬਦ ਨਾਲ, ਅਸੀਂ ਮੈਲੇ ਹਾਂ ਤੁਸੀਂ ਮੈਲਿਆਂ ਨੂੰ ਪਵਿੱਤਰ ਕਰਨ ਵਾਲੇ ਹੋ। ਖਮ ਮੈਲੇ ਤੁਮ ਉਜਲ ਕਰਤੇ ਖਮ ਨਿਰਗੁਣ ਤੂੰ ਦਾਤਾ, ਅਸੀਂ ਗੁਣਾਂ ਤੋਂ ਸੱਖਣੇ ਆ, ਤੁਸੀਂ ਗੁਣਾਂ ਦੀ ਦਾਤ ਦੇਣ ਵਾਲੇ ਹੋ। ਖਮ ਮੈਲੇ ਤੁਮ ਉਜਲ ਕਰਤੇ ਖਮ ਨਿਰਗੁਣ ਤੂੰ ਦਾਤਾ, ਖਮ ਮੂਰਖ ਤੁਮ ਚਤੁਰ ਸਿਆਣੇ, ਅਸੀਂ ਮੂਰਖਾਂ ਤੂੰ ਅਤ ਦਾ ਸੋਹਣ ਸਿਆਣਾ ਹੈ, ਹਮ ਸਰ ਦੀਨ ਦਿਆਲ ਨਾ ਤੁਮ ਸਰ, ਖਮ ਮੂਰਖ ਤੁਮ ਚਤੁਰ ਸਿਆਣੇ, ਤੂੰ ਸਰਬ ਕਲਾ ਕਾ ਗਿਆਤਾ। ਮਾਧੋ ਖਮ ਐਸੇ, ਹੇ ਪ੍ਰਭੂ ਅਸੀਂ ਐਸੇ ਹਾਂ ਕੈਸੇ, ਖਮ ਸਰ ਦੀਨ ਦਿਆਲ ਨਾ ਤੁਮ ਸਰ, ਮਾਧੋ ਖਮ ਐਸੇ ਤੂੰ ਐਸਾ, ਤੂੰ ਇਸ ਤਰ੍ਹਾਂ ਦਾ ਹੈ। ਖਮ ਪਾਪੀ ਤੁਮ ਪਾਪ ਖੰਡਨ, ਅਸੀਂ ਦਿਨ ਰਾਤ ਪਾਪ ਕਰਨੇ ਆ, ਤੁਸੀਂ ਪਾਪਾਂ ਦੇ ਟੁਕੜੇ ਕਰਦੇ ਹੋ, ਪਾਪਾਂ ਨੂੰ ਖੰਡਨ ਕਰਦੇ ਹੋ। ਮਾਧੋ ਖਮ ਐਸੇ ਤੂੰ ਐਸਾ, ਖਮ ਪਾਪੀ ਤੁਮ ਪਾਪ ਖੰਡਨ, ਨੀਕੋ ਠਾਕੁਰ ਦੇਸਾ, ਕਿ ਪ੍ਰਭੂ ਤੂੰ ਸਭ ਤੋਂ ਸੋਹਣਾ ਸਭ ਤੋਂ ਚੰਗਾ ਹੈ। ਅਸੀਂ ਬਾਣੀ ਪੜ੍ਹਦੇ ਜਿੱਥੇ ਸ਼ਬਦ ਦੀ ਵਿਚਾਰ ਲਈ, ਮੈਨੂੰ ਯਾਦ ਆਈ ਇਹ ਗੱਲ ਕਿ ਇੱਕ ਬਹੁਤ ਕਰਨੀ ਵਾਲੇ ਗੁਰਮੁਖ ਪਿਆਰੇ ਬਾਬਾ ਭਾਈ ਫੇਰੂ ਜੀ, ਜਿਨ੍ਹਾਂ ਦਾ ਜ਼ਿਕਰ ਦਾਸ ਕਈ ਵਾਰੀ ਅਕਸਰ ਕਥਾ 'ਚ ਕਰਦਾ, ਜਿਨ੍ਹਾਂ ਦਾ ਨਾਮ ਭਾਈ ਸੰਗਤ ਸਾਹਿਬ ਹੈ, ਸੱਚੇ ਪਾਤਸ਼ਾਹ ਗੁਰੂ ਹਰ ਰਾਇ ਸਾਹਿਬ ਤੋਂ ਬਖਸ਼ਿਸ਼ ਨਾਲ ਨਿਵਾਜੇ ਗਏ। ਗੁਰੂ ਹਰਕ੍ਰਿਸ਼ਨ ਸਾਹਿਬ, ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਅਤੇ ਗੁਰੂ ਗੋਬਿੰਦ ਸਿੰਘ ਜੀ ਦੇ ਵੇਲੇ ਤੱਕ ਭਾਈ ਫੇਰੂ, ਬਾਬਾ ਫੇਰੂ ਜੀ ਗੁਰੂ ਘਰ ਦੇ ਮਸੰਦ ਬਣ ਕੇ ਸੇਵਾ ਕਰਦੇ ਰਹੇ ਸੰਗਤ ਵਿੱਚੋਂ। ਸਿਰਫ ਇਹਦੇ ਅਰਥ ਕਰਨ ਲਈ ਕਿ ਕਿਤੇ ਖਿਰਦੇ ਵਿੱਚ ਇਹ ਤਾਂਗ ਪੈਦਾ ਹੋ ਜਾਏ ਕਿ ਮੇਰੇ ਤੋਂ ਵੱਧ ਮਾੜਾ ਕੋਈ ਨਹੀਂ, ਤੇਰੇ ਤੋਂ ਵੱਧ ਚੰਗਾ ਕੋਈ ਨਹੀਂ। ਪਰ ਚੇਤੇ ਰੱਖਿਓ, ਅੱਜ ਦੁਨੀਆਂ ਦੀ ਪੂਰੀ ਦੌੜ ਲੱਗੀ ਪਈ ਏ ਕਿ ਲੋਕਾਂ ਨੂੰ ਸਭ ਤੋਂ ਪਹਿਲਾਂ ਪਤਾ ਲੱਗ ਜਾਏ ਮੈਂ ਸਭ ਤੋਂ ਚੰਗਾ ਵਾਂ, ਮੈਂ ਸਭ ਤੋਂ ਬੇਬਾਕ ਹਾਂ, ਮੈਂ ਸਭ ਤੋਂ ਨਿਡਾਰ ਹਾਂ, ਬਾਕੀ ਜਿਹੜੇ ਨੇ ਸਾਰੇ ਨਿਕੰਮੇ ਅਤੇ ਡਰਪੋਕ ਨੇ, ਉਹਨਾਂ ਨੂੰ ਤਾਂ ਕਿਸੇ ਨੂੰ ਪਤਾ ਹੀ ਕੋਈ ਨਹੀਂ। ਅਸਲੀਅਤ ਅੱਜ ਬੰਦੇ ਦਾ ਜ਼ੋਰ ਲੱਗਾ, ਮੈਨੂੰ ਲੋਕੋ ਸਵੀਕਾਰੋ, ਮੈਂ ਸਭ ਤੋਂ ਚੰਗਾ ਨਹੀਂ। ਯਾਦ ਰੱਖੋ, ਪਰਮਾਤਮਾ ਦੀ ਭਗਤੀ ਸਿਮਰਨ ਕਰਨ ਵਾਲਾ ਬੰਦਾ ਪ੍ਰਭੂ ਦੀ ਯਾਦ ਵਿੱਚ ਜੁੜੇ ਹੋਏ ਨੂੰ ਕੋਈ ਲੋੜ ਨਹੀਂ ਇਹ ਦੱਸਣ ਦੀ ਮੈਂ ਸਭ ਤੋਂ ਚੰਗਾ। ਗੁਰੂ ਗ੍ਰੰਥ ਸਾਹਿਬ ਵਿੱਚ ਗੁਰੂ ਅਰਜੁਨ ਦੇਵ ਕਹਿੰਦੇ ਨੇ, ਜਿਹੜਾ ਆਪਣੇ ਮੂੰਹ ਤੋਂ ਕਹਿੰਦਾ ਮੈਂ ਸਭ ਤੋਂ ਭਲਾ, ਕਹਿੰਦੇ ਨੇ ਉਦੋਂ ਵੱਧ ਬੁਰਾ ਕੋਈ ਨਹੀਂ। ਜਿਹੜਾ ਬੰਦਾ ਕਹਿੰਦਾ ਮੈਂ ਸਭ ਤੋਂ ਮਾੜਾ, ਚੇਤੇ ਰੱਖੋ ਉਦੋਂ ਵੱਧ ਚੰਗਾ ਕੋਈ ਨਹੀਂ। ਆਪਸ ਕੋ ਜੋ ਭਲਾ ਕਹਾਵੇ ਤੇ ਸਹਿ ਭਲਾਈ ਨਿਕਟ ਨਾ ਆਵੇ। ਇਹ ਹੁਣ ਗੁਰੂ ਅਰਜੁਨ ਦੇਵ ਦਾ ਫੈਸਲਾ ਹੈ, ਆਪਸ ਕੋ ਜੋ ਭਲਾ ਕਹਾਵੇ ਤੇ ਸਹਿ ਭਲਾਈ ਨਿਕਟ ਨਾ ਆਵੇ। ਪਰ ਬਾਬਾ ਜੀ ਕਹਿੰਦੇ ਨੇ, ਆਪਸ ਕੋ ਜੋ ਜਾਣੇ ਨੀਚਾ ਸੋ ਗਣੀਏ, ਸਭ ਤੇ ਉੱਚਾ, ਸਭ ਤੋਂ ਉੱਚਾ ਹੋਵੇ ਜਿਹੜਾ ਆਪਣੇ ਆਪ ਨੂੰ ਨੀਵਾਂ ਕਹਿ ਕੇ ਚੱਲਦਾ। ਮੈਨੂੰ ਯਾਦ ਹੈ ਉਹ ਬਾਬਾ ਫੇਰੂ ਜੀ, ਜਦੋਂ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ, ਉਹਨਾਂ ਨੇ ਸਾਰੇ ਮਸੰਦਾਂ ਨੂੰ ਬੁਲਾ ਲਿਆ। ਵੈਸੇ ਮਸੰਦ ਲਫ਼ਜ਼ ਮਾੜਾ ਨਹੀਂ ਸੀ, ਫਾਰਸੀ ਦਾ ਲਫ਼ਜ਼ ਹੈ ਮਸਨਦ, ਮਸਨਦ ਦਾ ਅਰਥ ਹੈ ਚੌਕੀ, ਮਸਨਦ ਦਾ ਅਰਥ ਹੈ ਮੰਜੀ। ਮਸੰਦ ਦਾ ਅਰਥ ਹੀ ਇਹ ਸੀ ਜਿਹੜਾ ਸੰਗਤ ਵਿੱਚ ਉੱਚੀ ਥਾਂ ਤੇ ਬੈਠ ਕੇ ਸੰਗਤ ਨੂੰ ਉਪਦੇਸ਼ ਦਿੰਦਾ। ਜਿਵੇਂ ਮੰਨ ਲਓ ਅਸੀਂ ਕਥਾ ਕਰਨੇ, ਕੀਰਤਨ ਕਰਨੇ, ਆਪ ਜੀ ਥੱਲੇ ਬੈਠੇ, ਅਸੀਂ ਉੱਚੇ ਬੈਠੇ, ਅਕਸਰ ਗੁਰੂ ਘਰਾਂ 'ਚ ਇਸ ਤਰ੍ਹਾਂ ਹੁੰਦਾ। ਉਹਦਾ ਮਤਲਬ ਸੀ ਜਿਹੜਾ ਮੰਜੀ ਉੱਤੇ ਬੈਠ ਕੇ ਉਪਦੇਸ਼ ਦਿੰਦਾ, ਇਹ ਕੱਲਾ ਮੰਜੀ ਤੇ ਬੈਠਣ ਕਰਕੇ ਉੱਚਾ ਨਹੀਂ, ਜਿਹੜਾ ਮੰਜੀ ਤੇ ਬੈਠਾ ਹੈ ਗੁਰੂ ਦੀ ਕਿਰਪਾ ਨਾਲ ਇਹਦਾ ਜੀਵਨ ਵੀ ਉੱਚਾ ਹੈ, ਤਾਂ ਉਸਨੂੰ ਮਸੰਦ ਬਣਾਇਆ ਜਾਂਦਾ ਸੀ। ਪਰ ਜਦੋਂ ਮਸੰਦ ਮਾੜੇ ਰਸਤੇ ਤੇ ਗਏ, ਉਦੋਂ ਮਹਾਰਾਜ ਜੀ ਨੇ ਸਭ ਨੂੰ ਬੁਲਾ ਲਿਆ। ਇੱਥੇ ਅੰਮ੍ਰਿਤਸਰ ਦੀ ਧਰਤੀ ਤੇ ਵੀ ਗੁਰੂ ਤੇਗ ਬਹਾਦਰ ਸਾਹਿਬ ਲਈ ਜਦੋਂ ਦਰਵਾਜ਼ੇ ਬੰਦ ਕਰ ਦਿੱਤੇ, ਗੁਰਦੁਆਰਾ ਥੜਾ ਸਾਹਿਬ ਆਪਾਂ ਦਰਸ਼ਨ ਕਰਨੇ, ਤੇ ਮਹਾਰਾਜ ਵੱਲੇ ਪਿੰਡ ਚਲੇ ਗਏ, ਸਾਰੇ ਅੰਮ੍ਰਿਤਸਰ ਵਸਨੀਕਾਂ ਨੂੰ ਪਤਾ, ਤੇ ਉੱਥੇ ਸ਼ਬਦ ਇੱਕ ਬਾਬਾ ਜੀ ਨੇ ਵਰਤਿਆ ਸੀ, ਨਹਿ ਮਸੰਦ ਤੁਮ ਅੰਮ੍ਰਿਤਸਰੀਏ। ਇਹਦਾ ਅਰਥ ਇਹ ਨਹੀਂ ਕਿ ਸਾਰੇ ਅੰਮ੍ਰਿਤਸਰੀਆਂ ਨੂੰ ਕਹਿ ਦਿੱਤਾ, ਇੱਥੇ ਲਫ਼ਜ਼ ਪਹਿਲਾਂ ਸੁਣੋ, ਨਹਿ ਮਸੰਦ ਤੁਮ ਅੰਮ੍ਰਿਤਸਰੀਏ। ਕਹਿਣ ਲੱਗੇ, ਹੁਣ ਤੁਸੀਂ ਮਸੰਦ ਨਹੀਂ ਰਹੇ, ਅੰਮ੍ਰਿਤਸਰ ਰਹਿਣ ਵਾਲੇ ਹੋ, ਤ੍ਰਿਸ਼ਨਾ ਅਗਨ ਤੇ ਅੰਤਰ ਸੜੀਏ, ਕਿਉਂਕਿ ਤੁਹਾਨੂੰ ਤ੍ਰਿਸ਼ਨਾ ਦੀ ਅੱਗ ਨੇ ਅੰਦਰੋਂ ਸਾੜ ਕੇ ਰੱਖ ਦਿੱਤਾ। ਤੁਸੀਂ ਉਹ ਨਹੀਂ ਰਹੇ ਜਿਹੜਾ ਗੁਰੂ ਨੇ ਤੁਹਾਨੂੰ ਬਿਠਾਇਆ ਸੀ। ਸਤਿਗੁਰੂ ਨੇ ਜਦੋਂ ਉਹ ਮਸੰਦ ਇਕੱਠੇ ਕੀਤੇ ਤੇ ਬਾਬਾ ਫੇਰੂ ਸਾਹਿਬ ਵੀ ਆਏ, ਹੁਣ ਉਹਨਾਂ ਨੂੰ ਲੈਣ ਜਦੋਂ ਗਏ, ਗੁਰੂ ਕੀਆਂ ਸਾਖੀਆਂ ਇੱਕ ਗ੍ਰੰਥ ਹੈ, ਉਹਦੇ ਵਿੱਚ ਬੜੀ ਡਿਟੇਲ ਨਾਲ ਇਹ ਘਟਨਾ ਦਿੱਤੀ। ਮੈਂ ਸਿਰਫ ਬੇਨਤੀ ਕਰਨੀ ਚਾਹਾਂਗਾ ਕਿ ਖਮ ਸਰ ਦੀਨ ਦਿਆਲ ਨਾ ਤੁਮ ਸਰ, ਅਬ ਪਤਿਆਰ ਕਿਆ ਕੀਜੈ, बचनी तोर मोर मन मन है जन को पूरन दीजे। मेरी बेनती है जदो बाबा फेरी जी लिया गया वो आनंदपुर साहब पहुंचे, मैं सिर्फ इको उन्हों की रचना तुम्हें सुनाना चाहना, यह शब्द की व्याख्या विच सार्थक होगी। उहदे जदो सामने लिया गुरु गोबिंद सिंह जी दे ते पुछया महाराज जी नूं, सिख कहिंदे ने सतगुरु भाई फेरू नूं लै आंदा बन के। सतगुरु ने नज़र भर के देखिया, भरी कोई संगत विच हजूर ने शब्द वरते कि इन्हां दे पिछे बन्ने कोई रस्से नाल हथ जिहड़े ने खोल दिओ। जदों कहिंदे ने बाबा फेरू साहिब दे हथ खोले ते बाबा जी ने अपने दोनों हथां दे विच अपनी दाढ़ी पकड़ ली, दाढ़ी पकड़ ली, अखां विचों नीर दी धारा वह तुरी। हुण संगत देखदी, महाराज पुछदे ने कि मुंशी नूं मुसद्दी नूं कि दसो इन्हां ने दसवंध दी माया गुरु घर भेजी, इन्हां कोई सेवा कीती की, इन्हां ने कीता। उन्हें सारे वही खाते बोले, कहिंदे महाराज इन्हां दा नाम तां गुरु हरराय साहिब तो बाद किते ज्यादा जिक्र ही नहीं आउंदा पिया। सतगुरु दे नेत्र बंद होए, कहिंदे ने सारी संगत दे जिवें साह रोग है, पता नहीं की फैसला होवेगा। इको दम धन गुरु गोबिंद सिंह जी नेत्र खोल के सिंघासन तो उठे ते गुरमुखो दौड़ के बाबे फेरू ने खत्थां च दाढ़ी पकड़ी सी, उन्हां दी दाढ़ी खत्थ उन्हां दे वाह कीते ते कुट के सीने नाल ला के कहन लगे इन्हां दे वही खाते बंद कर दिओ, कागजां विच इन्हां दा नाम नहीं, इन्हां दा नाम तां मेरे सीने दे उत्ते लिखिया होया। इन्हां संगत दी बहुत सेवा कीती, ये लंगर दी सेवा करदे ने, संगत दी सेवा करदे ने। उत्थे महाराज जी ने गुरमुखो पांच बख्शां दित्तियां, वो साडे इतिहास ने लिखिया है, पहली बख्श दित्ती भाई फेरू तेरी सच्ची दाढ़ी, दूजी बख्श दित्ती भाई फेरू तेरी सेवा गाड़ी, तीजी बख्शिश कीती भाई फेरू तेरी करनी सारी, चौथी बख्शिश कीती भाई फेरू जग तुलखा पारी, ते पंजवीं बख्शिश कीती भाई फेरू तेरे तो सतगुर बलिखारी, तेरे तो कुर्बान जाना। उत्थे बाबा फेरू साहब ने धन श्री गुरु गोबिंद सिंह महाराज जी नूं मुखातब करके जेड़े शब्द कह, मैं एक शब्द उन्हां दा कहना चाहना कि हम सर दीन दयाल ना तुम सर अब पतिहार क्या कीजे। संगत देखदी बाबा फेरू साहब दे नेत्रां च नीर सी ते गुरु गोबिंद सिंह जी नूं मुखातब करके शब्द कहिंदे ने कि साडे सज्जना जी सानू तेरी मणी, फिर सुनियो, साडे सज्जना जी सानू तेरी मणी। इहदा अर्थ हे मेरे सज्जन परमात्मा गुरु जी, किसे दा कोई सच ए वे फेरू ता जींदा ही केवल तेरे सहारे ते पिया, तेरे तो बिना साडा कौन खे, मैं गरीब खां। साडे सज्जना जी सानू तेरी मणी, निमाणिया दा तू मान सदावे साडी पी तांग तनी, तैं जे सानू खोर ना कोई असी ढूंडी बनी बनी, तेरे वर्गा होर कोई नहीं दयालू, साडे वर्गा गरीब दुनिया ते कोई नहीं। साडे सज्जना जी सानू तेरी मणी, निमाणिया दा तू मान सदावे साडी पी तांग तनी, तैं जया सानू होर ना कोई असी ढूंढी बनी बनी, फेरू जान सज्जन तो वारी वारी ता भली बनी, मैं तेरे तो कुर्बान जाना। मैं सिर्फ एक बेनती करांगा कि इत्थे भगत रविदास है पहली गल ये स्वीकार देने कि परमात्मा मेरे तो वध कोई गरीब नहीं। मैं फिर अर्ज करांगा अध्यात्मकता दा रस्ता ऐसा है, इत्थे जदों भी कोई तुरेगा, फिर गल मेरी ध्यान नाल सुनियो, जदों कोई अखर पढ़ के बोधक तल ते विद्वान बनेगा, वो विद्वान हर गल नाल कहेगा मेरे जैसा कोई नहीं, पर सच एवे कि जदों उस ज्ञान नूं आत्मा विच कमा के कोई चलेगा, भगती करके कहेगा प्रभु मेरे तो वध दुनिया विच नकम्मा कोई नहीं। हुण तुसीं देखो जदों शब्द पढ़ने हैं, कबीर सब ते खम बुरे हम तज भलो सब कोए, असी सब तो माड़े हैं सानू छड के सारे चंगे, कबीर सब ते खम बुरे हम तज भलो सब कोए, जिन ऐसा कर बूझिया मीत हमारा सोए। गुरु नानक साहब कहते खम नहीं चंगे बुरा नहीं कोए, परणवत नानक तारे सोए। ਕਿ ਪ੍ਰਭੂ ਮੇਰੇ ਤੋਂ ਵੱਧ ਮਾੜਾ ਕੋਈ ਨਹੀਂ। ਇੱਥੇ ਭਗਤ ਜੀ ਕਹਿੰਦੇ ਨੇ ਹਮ ਸਰ ਦੀਨ ਦਇਆਲ ਨਾ ਤੁਮ ਸਰ, ਅਬ ਪਤਿਆਰ ਕਿਆ ਕੀਜੈ ਬਚਨੀ ਤੋਰ ਮੋਰ ਮਨ ਮਾਨੈ, ਮੇਰਾ ਮਨ ਮਨ ਜਾਏ ਤੇਰੇ ਬਚਨਾਂ ਨਾਲ, ਮੇਰੇ ਮਾਲਕ ਕਿਰਪਾ ਕਰੋ ਜਨ ਕਹੋ ਦਾਸ ਨੂੰ ਪੂਰਨ ਦੀਜੈ, ਇਹ ਪੂਰਨ ਭਰੋਸਾ ਪੂਰਾ ਯਕੀਨ ਬਖਸ਼ੋ ਕਿ ਮੇਰਾ ਮਨ ਤੁਹਾਡੇ ਚਰਨਾਂ ਵਿੱਚ ਪਤੀਜਿਆ ਰਹੇ।
ਹਉ ਬਲ ਬਲ ਜਾਉ ਰਮਈਆ ਕਾਰਨੇ।
ਇਹ ਪਹਿਲਾ ਪਦਾ ਸੰਪੂਰਨ ਹੋਇਆ, ਦੋ ਤੁਕਾਂ ਸਨ ਪਹਿਲੇ ਪਦੇ ਦੀਆਂ, ਅੱਗੇ ਸ਼ੁਰੂ ਹੁੰਦੀ ਹੈ ਰਹਾਉ ਦੀਆਂ ਤੁਕਾਂ। ਖਾਉ ਬਲ ਬਲ ਜਾਉ, ਖਾਉ ਦਾ ਅਰਥ ਹੈ ਮੈਂ ਕੁਰਬਾਨ ਜਾਂਦਾ ਵਾਂ, ਬਲਿਹਾਰ ਜਾਂਦਾ ਵਾਂ ਕਿਹਦੇ ਤੋਂ, ਰਾਮਈਆ। ਵੈਸੇ ਸ਼ਬਦ ਰਾਮ ਕਹਿ ਰਾਮ ਤੋਂ ਰਮਈਆ, ਇਹਦਾ ਅਖਰੀ ਅਰਥ ਹੈ ਜਿਹੜਾ ਸਾਰੀਆਂ ਥਾਵਾਂ ਤੇ ਰਮਿਆ ਹੋਇਆ, ਜਿਹੜਾ ਪਾਰ ਬ੍ਰਹਮ ਪਰਮੇਸ਼ਵਰ ਰਾਮ ਈਸ਼ਵਰ ਇਸ ਸੰਸਾਰ ਦੇ ਕਣ ਕਣ ਵਿੱਚ ਹਰ ਇੱਕ ਥਾਂ ਤੇ ਰਮਿਆ ਹੈ, ਜਿਹਨੂੰ ਭਗਤ ਸਾਹਿਬ ਕਹਿੰਦੇ ਸਭੈ ਕਟ ਰਾਮ ਬੋਲੇ ਰਾਮਾ ਬੋਲੇ ਰਾਮ ਬਿਨਾ ਕੋ ਬੋਲੇ। ਇੱਥੇ ਕਹੇ ਪ੍ਰਭੂ ਖਾਉ ਦਾ ਅਰਥ ਮੈਂ ਬਲ ਬਲ ਜਾਉ, ਮੈਂ ਕੁਰਬਾਨ ਜਾਨਾ ਬਲਖਾਰ ਜਾਨਾ ਕਿਹਦੇ ਤੋਂ, ਰਾਮਈਆ ਸੋਹਣੇ ਰਾਮ ਤੋਂ। ਅਗਲਾ ਲਫ਼ਜ਼ ਜੀ ਕਾਰ ਨੇ, ਕਈ ਸੱਜਣ ਇਹਦੇ ਅਰਥ ਇਹ ਅਕਸਰ ਟੀਕਾਕਾਰਾਂ ਨੇ ਕੀਤੇ, ਹਉ ਬਲ ਬਲ ਜਾਉ ਰਮਈਆ ਕਾਰਨੇ, ਕਾਰਨੇ ਦਾ ਅਰਥ ਤੇਰੇ ਤੋਂ, ਪਰ ਜੇ ਦੇ ਅਰਥ ਇਉਂ ਕਿਉਂ ਨਾ ਕੀਤੇ ਜਾਣ, ਹਉ ਬਲ ਬਲ ਜਾਉ ਰਮਈਆ ਕਾਰਨੇ, ਹੇ ਪ੍ਰਭੂ ਮੈਂ ਤੇਰੇ ਕੀਤਿਆਂ ਹੋਇਆਂ ਤੋਂ ਕੁਰਬਾਨ ਜਾਨਾ ਪਿਆ। ਕਰਨ ਕਾਰਨ ਪ੍ਰਭ ਇੱਕ ਹੈ ਦੂਸਰ ਨਾਹੀਂ ਕੋਈ, ਇਹਦੇ ਅਰਥ ਕਿਉਂ ਇਸ ਤਰ੍ਹਾਂ ਕਰੀਏ, ਕਾਰਨੇ ਦਰ ਤੇ ਤੇਰੇ ਕੀਤੇ ਹੋਏ ਕੰਮ। ਹਉ ਬਲ ਬਲ ਜਾਉ ਰਮਈਆ ਕਾਰਨੇ, ਕਿ ਸੋਹਣੇ ਪ੍ਰਭੂ ਜੋ ਕੋਈ ਤੂੰ ਕਰ ਰਿਹਾ ਹੈ ਜੋ ਕੋਈ ਤੂੰ ਕਰਾ ਰਿਹਾ ਹੈ, ਮੈਂ ਤੇਰੇ ਕੀਤੇ ਹੋਏ ਕੰਮਾਂ ਤੋਂ ਕੁਰਬਾਨ ਜਾਂਦਾ ਹਾਂ।
ਕਾਰਨ ਕਵਨ ਅਬੋਲ,
ਹੁਣ ਲਫ਼ਜ਼ ਕਾਰਨ ਕਵਨ ਅਬੋਲ, ਕਾਰਨ ਲਫ਼ਜ਼ ਦਾ ਅਰਥ ਕਿਸ ਕਰਕੇ, ਕਵਨ ਦਾ ਅਰਥ ਕੀ ਕਾਰਨ ਕਿਸ ਕਰਕੇ। ਇੱਥੇ ਇੱਕ ਲਫ਼ਜ਼ ਹੈ ਜੀ ਅਬੋਲ, ਬੋਲ ਦਾ ਅਰਥ ਹੈ ਬੋਲਣਾ, ਐੜਾ ਅਗੇਤਰ ਲੱਗਾ ਅਬੋਲ, ਇਹਦਾ ਅਰਥ ਇਹ ਸੋਹਣੇ ਪ੍ਰਭੂ ਮੈਂ ਤੇਰੇ ਤੋਂ ਕੁਰਬਾਨ ਜਾਨਾ ਬਲਿਖਾਰ ਜਾਨਾ ਵਾਰਨੇ ਜਾਨਾ, ਪਰ ਇੱਕ ਕਿਰਪਾ ਕਰਕੇ ਮੈਨੂੰ ਦੱਸੋ ਕਾਰਨ ਕਵਨ ਅਬੋਲ, ਤੁਸੀਂ ਕਿਉਂ ਨਹੀਂ ਬੋਲਦੇ ਪਏ ਮੇਰੇ ਨਾਲ, ਮੇਰੇ ਨਾਲ ਬੋਲੋ ਤਾਂ ਸਹੀ। ਇਹ ਬੜਾ ਸ਼ਰਧਾ ਪ੍ਰੇਮ ਨਿਮਰਤਾ ਵਾਲਾ ਬੋਲ ਹੈ ਜੀ, ਕਿਸ ਕਰਕੇ ਤੁਸੀਂ ਮੇਰੇ ਨਾਲ ਬੋਲਦੇ ਨਹੀਂ ਪਏ। ਮੈਂ ਮੰਨ ਲਿਆ ਕਿ ਮੈਂ ਗੁਨਾਹਗਾਰ ਹਾਂ, ਮੈਂ ਮੰਨ ਲਿਆ ਕਿ ਮੈਂ ਪਾਪ ਕੀਤੇ ਨੇ, ਮੈਂ ਮੰਨ ਲਿਆ ਕਿ ਮੇਰੇ ਤੋਂ ਵੱਧ ਗਰੀਬ ਕੋਈ ਨਹੀਂ, ਪਰ ਇੱਕ ਵਾਰੀ ਤੁਸੀਂ ਆਪਣੀ ਜ਼ਬਾਨ ਨਾਲ ਮੇਰੇ ਨਾਲ ਬੋਲੋ ਤਾਂ ਸਹੀ। ਮੈਂ ਕਰਜ਼ ਕਰਾਂ ਗੁਰਮੁਖੋ, ਗੁਰੂ ਗ੍ਰੰਥ ਸਾਹਿਬ 'ਚ ਨਾ ਜਦੋਂ ਪ੍ਰੇਮ 'ਚ ਭਿੱਜ ਕੇ ਕੋਈ ਦਾਤੇ ਨੂੰ ਪੁਕਾਰਦਾ, ਮੈਂ ਦੋ ਪ੍ਰਮਾਣ ਹੋਰ ਇਹਦੇ ਸੰਬੰਧੀ ਦੇ ਜਾਂਦਾ ਅਬੋਲ, ਜੇ ਗੁਰੂ ਬੋਲ ਪਵੇ ਨਾ ਪ੍ਰਭੂ ਬੋਲ ਪਵੇ, ਜਿਹਦੇ ਨਾਲ ਉਹ ਬੋਲ ਪਵੇ ਉਹਦਾ ਪਾਰ ਉਤਾਰਾ ਹੋ ਜਾਂਦਾ। ਗੁਰੂ ਸਾਹਿਬ ਦਾ ਇੱਕ ਬੋਲ, ਅਸੀਂ ਕਈ ਵਾਰੀ ਕਹਿੰਦੇ ਹਾਂ ਨਾ ਕਿ ਆਹ ਕੰਮ ਕੀਤਾ ਲੱਖਾਂ ਦਾ ਫਾਇਦਾ ਹੋ ਗਿਆ, ਮੇਰੇ ਗੁਰੂ ਅਰਜੁਨ ਸਾਹਿਬ ਕਹਿੰਦੇ ਨੇ ਪ੍ਰਭੂ ਤੁਸੀਂ ਇੱਕ ਵਾਰੀ ਮੈਨੂੰ ਬੁਲਾਓ ਤਾਂ ਸਹੀ, ਇੱਕ ਵਾਰੀ ਪ੍ਰੇਮ 'ਚ ਭਿੱਜ ਕੇ ਮੈਨੂੰ ਬੁਲਾ ਲਵੋ, ਸੱਚ ਇਹ ਵੇ ਮੈਂ ਲੱਖਾਂ ਰੁਪਈਏ ਵੱਟ ਕੇ ਚਲਾ ਜਾਂ ਜੇ ਤੂੰ ਮੈਨੂੰ ਬੁਲਾ ਲਵੇਂ। ਸਤਿਗੁਰੂ ਦੇ ਬੋਲ ਨੇ ਮਨ ਲੋਚੈ ਕਰ ਮਿਲਣ, ਕਿਉਂਕਿ ਉਹ ਦਰਸ਼ਨ ਪਾ